برامٹن شہر سے ایک خاص پیغام، 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔
ٹینشن فری زندگی دا راز کی ہے
سمرن سینی دی انشورنس پالیسی، جیڑی زندگی دے نال وی تے زندگی دے بعد وی ساتھ نبھاؤندی ہے۔
ڈسیبلٹی تے کریٹیکل ایلنس،
ٹرم انشورنس،
سپر ویزا،
ٹرک ڈرائیورز لئی ڈسیبلٹی تے کریٹیکل ایلنس دے چنگے پلان لے کے دین گے
تے بچے لئی RESP۔
آج ہی سمپرک کرو آل کائنڈ انشورنس تو سمرن سینی نو
416-994-72-72
416-994-7272
ٹیکس کیویں تے کتھے بچایا جا سکتا ہے؟ سی آر اے دا آڈٹ آ گیا ہے۔ ریئل اسٹیٹ انویسٹر ہو، انویسٹمنٹ دی صحیح اکاؤنٹنگ تے میکسیمم ٹیکس بچاونا چاہندے ہو، بینک تو شرط یا لون اپروو کراون لئی بزنس پلان چاہیدی ہے، گل کی کارپوریشن، بزنس ٹیکس، پرسنل ٹیکس، نیو کارپوریشن سیٹ اپ، بزنس لونز، فائنانسنگ، بک کیپنگ دی ضرورت ہے تاں 20 سال تو بعد تجربے کا چارٹرڈ اکاؤنٹنٹ ہرچند سنگھ گروور CPA CA تہاڈی مدد لئی تیار ہن۔ 905-247-0193 پروگرام خبر سار سویرے 8 تو لے کے 10 بجے تک 416-620-1718 سٹوڈیو نمبر تے 416-970-5005 میرا نمبر ہے۔ اس سمے میرے نال ہردیپ گریوال جو چکے نے۔ اس ویکینڈ دے اتے نواں پروجیکٹ نائگرا فال دے ایریے چ آ رہا ہے، وہ ڈیٹیل سارے نال سانجھا کرن گے۔ ہردیپ، ویلکم ٹو دا شو۔
تھینک یو۔ سارے ہی ریڈیو خبر سار دے سروتیاں سات سری اکال۔ سو بہت ہی ہاٹ پروجیکٹ چل رہی ہے اس میں نائگرا فال دے ایریے دے وچ، کچھ ہی نویں گھر ریلیز ہوئے نے، 60 نیو ڈیٹیچ گھر ریلیز ہوئے نے نائگرا فال دے ایریے دے وچ۔ 2-story ڈیٹیچ ٹاؤنز اینڈ بنگلوز بن رہے ہیں۔ براک یونیورسٹی اس سائٹ تو کچھ ہی منٹ دور ہے۔ فرسٹ کم فرسٹ سرو بیسس تے بلڈر ریلیز کر رہا ہے، جہدے بہت ہی ودیا VIP انسینٹیوز دے رہے ہیں۔ $5,000 ڈیکور ڈالر دے رہے ہیں۔ اسائنمنٹ کلاز اویلیبل ہے پروجیکٹ کے نال۔ 9-foot مین سیلنگ ہے مین فلور دے اتنے، ہارڈ ووڈ ہے مین فلور دے اتنے۔ یہ جی کلوزنگ ہے جی سب تو خاص گل ہے، یہ کلوزنگ ہوگی لیٹ 2021 دے، تھوڑی جی 2022 دے۔ بہت ہی ودیا کلوزنگ ہے، بہت ہی ودیا لوکیشن ہے۔ 5-6 منٹ دور ہے صرف اولڈ نائگرا آؤٹلیٹ مال نو، 8 منٹ دور ہے گول اسٹیشن تو، QEW دے بالکل نال ہے۔ براک یونیورسٹی تو اباؤٹ 7 منٹ دی ڈرائیو ہے۔ منٹس ٹو نائگرا کالج، 25 منٹس فروم ہیملٹن اینڈ سٹونی کریک۔ بہت ہی ودیا لوکیشن ہے۔ تسی نائگرا فال دے سارے سب ڈویژن دے وچ گیڑا مار سکتے ہو۔ اج کل جڑے آم چلتے ہیں سب تو ودیا لگتا ہے سب ڈویژن، تھوڑا اپنا جی کروں گا رہن اس ایریے دے وچ۔ سو جڑا ڈپازٹ اسٹرکچر ہے وہ بھی کافی ودیا بنایا گیا بلڈر والوں۔ $5,000 آن سائننگ، $10,000 in 30 days, $10,000 in 60 days, $10,000 in 90 days, $10,000 in 150 days. یہ پرائسنگ بیٹ نہیں کی جائے گی۔ سو ونس اگین انہیں گھروں بارے جی تھی ہو ڈیٹیل لینا چاہتے ہو، کلوزنگ ڈیٹ بارے، لوکیشن بارے، پرائسنگ بارے، کہڑے ماڈلز اویلیبل نے، تھی مجھے کال کر سکتے ہو 416-877-6464، 416-877-6464۔ تھی مجھے اپنی ای میل ٹیکسٹ میسج کر سکتے ہو تو تھوڑا فل پیکج میں تھوڑا رائٹ اوے ای میل کر دوں گا۔ انہیں گھروں ایک بار پھر لوکیشن بہت ہی ٹوکمی لوکیشن دیتے ہیں، لنڈیز لین دے بالکل اتنے نے، نائگرا فال نو جان دے لئی صرف 10 منٹ دی ڈرائیو ہے۔ اس لوکیشن تو ایک بڑی فیر ہور جانکاری لین دے لئی کال کر سکدے ہو 416-877-6464۔
اور $5,000 دا ڈیکور ڈالر دا جڑا بونس انسینٹو جو پہلے جڑے کسٹمرز نے انہاں نو دتا جاوے گا $5,000 دا۔ سو $5,000 ہور نکل جانا، دا مینز $5,24,000 دا صرف پرائز تہاڈا 529 ہی رہے گا، لیکن $5,000 دا ڈیکور ڈالر دا بونس تہانوں او بھی دتا جاوے گا۔ کچھ ہور کہنا چاہو ہردیپ؟
That is everything. To hold it early, send a call. Kar sakde ho 416-877-6464. Thank you so much.
Thank you so much. ਪ੍ਰੋਗਰਾਮ ਖਬਰਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਰਾਈਟ ਵੇ ਅਸੀਂ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਲਵਾਂਗੇ, ਉਸ ਤੋਂ ਬਾਅਦ ਫਿਰ ਇੱਥੋਂ ਦੀਆਂ ਗੱਲਾਂ ਬਾਤਾਂ ਅਸੀਂ ਕਰਾਂਗੇ ਅਤੇ ਸਾਜਨਦੀਪ ਜੀ ਕੁਝ ਕਮਰਸ਼ੀਅਲ ਅਤੇ ਰਾਈਟ ਵੇ ਨਾਲ ਦੀ ਨਾਲ ਫਿਰ ਪੰਜਾਬ ਦੀਆਂ ਖਬਰਾਂ ਦਾ ਬੁਲੇਟਿਨ ਪੇਸ਼ ਕਰੋ
ਜੀ। ਸਵਰਨਜੀਤ ਮੋਗਾ ਜੀ ਇਸ ਵਕਤ ਸਾਡੇ ਨਾਲ ਜੁੜ ਚੁੱਕੇ ਨੇ, ਪਰ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਏਸ਼ੀਅਨ ਫੂਡ ਸੈਂਟਰ ਵੱਲੋਂ। ਏਸ਼ੀਅਨ ਫੂਡ ਸੈਂਟਰ ਦੀ ਕਿਸੇ ਵੀ ਲੋਕੇਸ਼ਨ 'ਤੇ ਤੁਸੀਂ ਵਿਜ਼ਿਟ ਕਰਕੇ ਅਤੇ ਗਰੋਸਰੀ ਕਰ ਸਕਦੇ ਹੋ। ਏਸ਼ੀਅਨ ਫੂਡ ਸੈਂਟਰ ਦੀ ਔਨਲਾਈਨ ਵੈਬਸਾਈਟ 'ਤੇ ਤੁਸੀਂ ਜਾ ਕੇ ਹੋਮ ਡਿਲੀਵਰੀ ਅਤੇ ਪਿਕਅਪ ਦੀ ਆਪਸ਼ਨ ਤੁਸੀਂ ਸਿਲੈਕਟ ਕਰ ਸਕਦੇ ਹੋ। asianfoodcenter.com 'ਤੇ ਜਾ ਕੇ ਤੁਸੀਂ ਹੋਮ ਡਿਲੀਵਰੀ ਅਤੇ ਪਿਕਅਪ ਦੀ ਆਪਸ਼ਨ ਤੁਸੀਂ ਸਿਲੈਕਟ ਕਰ ਸਕਦੇ ਹੋ। ਸਟਾਈਨਮੈਨ ਐਂਡ ਐਸੋਸੀਏਟਸ ਦੇ ਪਾਰਟਨਰ ਗੁਰਸ਼ਰਨ ਬੌਬੀ ਸਿੱਧੂ 647-539-3020 647-539-3020 ਤੁਹਾਡੇ ਰਸਤੇ ਦੇ ਵਿੱਚ ਐਕਸੀਡੈਂਟ ਹੋ ਗਿਆ, ਸੱਟ ਲੱਗ ਗਈ ਹੈ ਤਾਂ ਤੁਸੀਂ ਕਲੇਮ ਲੈਣਾ ਚਾਹੁੰਦੇ ਹੋ, ਕਲੇਮ ਦੇ ਲਈ ਐਕਸਪਰਟ ਐਡਵਾਈਸ ਦੇ ਲਈ ਗੁਰਸ਼ਰਨ ਬੌਬੀ ਸਿੱਧੂ 647-539-3020 ਦੇ ਤੁਸੀਂ ਇਹਦੇ ਨਾਲ ਗੱਲਬਾਤ ਕਰ ਸਕਦੇ ਹੋ। ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ 647-295-4046 ਟਰੱਕ ਟ੍ਰੇਲਰਾਂ ਦੇ ਟਾਇਰ ਪਾਉਣੇ ਨੇ, ਡੰਪ ਟਰੱਕ ਦੇ ਟਾਇਰ ਪਾਉਣੇ ਨੇ। ਬ੍ਰਿਸਟੋਨ, ਹੈਂਕੌਕ, ਮਿਸ਼ਲਨ, ਡਨਲਪ, ਯੋਕੋਹਾਮਾ ਕਿਸੇ ਵੀ ਕੰਪਨੀ ਦੇ, ਕੌਂਟੀਨੈਂਟਲ ਹੋਵੇ ਕਿਸੇ ਵੀ ਕੰਪਨੀ ਦੇ ਤੁਸੀਂ ਟਾਇਰ ਪਾਉਣੇ ਨੇ 647-295-4046 ਅਤੇ ਲੰਡਨ ਲੋਕੇਸ਼ਨ 647-401-8230 ਪੰਜਾਬ ਦੀਆਂ ਖਬਰਾਂ ਨੂੰ ਸਪੋਂਸਰ ਕੀਤਾ ਜਾ ਰਿਹਾ ਜੀ ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ ਵੱਲੋਂ। ਬ੍ਰੈਂਪਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1221 ਟਰੱਕਾਂ ਦੀ ਕਿਸੇ ਵੀ ਤਰ੍ਹਾਂ ਦੀ ਰਿਪੇਅਰ ਦੇ ਲਈ 3 ਐਲਫਰਡ ਕਿਊਨ ਬੁਲੇਵਾਰਡ ਵਿਖੇ ਤੁਸੀਂ ਵਿਜ਼ਿਟ ਕਰਨਾ ਜੀ। 905-790-1221 ਬੌਬਟੇਲ ਦੀ ਪਾਰਕਿੰਗ ਚਾਹੀਦੀ ਆ, ਟਰੱਕਾਂ ਦੀ ਰਿਪੇਅਰ ਕਰਾਉਣੀ ਹੈ, ਏ ਸੀ ਦੀ ਰਿਪੇਅਰ ਕਰਾਉਣੀ ਹੈ, ਏ ਸੀ ਦੇ ਵਿੱਚ ਗੈਸ ਫਿਲਿੰਗ ਕਰਾਉਣੀ ਹੈ, ਇਸ ਵਕਤ ਸਪੈਸ਼ਲ ਔਫਰ ਚੱਲ ਰਹੇ ਜੀ 905-790-1221। ਸੋ ਫਿਰ ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਭਾਰਤ, ਜਿੱਥੋਂ ਸਵਰਨਜੀਤ ਮੋਗਾ ਜੀ ਸਾਡੇ ਨਾਲ ਜੁੜ ਚੁੱਕੇ ਨੇ। ਸਵਰਨਜੀਤ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਰੇਡੀਓ ਖਬਰਸਾਰ ਦੇ ਸਾਰੇ ਸਰੋਤਿਆਂ ਨੂੰ ਸਵਰਨਜੀਤ ਸਿੰਘ ਮੋਗਾ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ ਦਿਨ ਮੰਗਲਵਾਰ 23 ਜੂਨ ਦੇਸੀ ਮਹੀਨਾ 10 ਹਾੜ ਹੈ। ਹੁਣ ਤੁਸੀਂ ਵਤਨ ਦੀ ਮਿੱਟੀ ਦੀਆਂ ਖਬਰਾਂ ਸੁਣੋ। ਪਹਿਲਾਂ ਪੇਸ਼ ਨੇ ਖਾਸ ਖਾਸ ਖਬਰਾਂ। ਭਾਰਤ ਦੇ ਸਾਹਮਣੇ ਚੁੱਕਿਆ ਚੀਨ, ਪੂਰਬੀ ਲੱਦਾਖ ਵਿੱਚ ਪਿੱਛੇ ਹਟਣ ਨੂੰ ਤਿਆਰ। ਚੀਨ ਨਾਲ ਸਰਹੱਦੀ ਵਿਵਾਦ ਤੇ ਸੋਨੀਆ ਗਾਂਧੀ ਨੇ ਮੋਦੀ ਸਰਕਾਰ ਤੇ ਲਾਏ ਦੋਸ਼। ਕੋਰੋਨਾ ਦੇ ਕਹਿਰ ਵਿੱਚ ਪੰਜਾਬ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਕੀਤੀ ਗਈ ਹੜਤਾਲ। ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾਇਆ, ਕਾਂਗਰਸ ਨੂੰ ਪਹੁੰਚਣ ਲੱਗਾ ਸੇਕ। ਰਵਨੀਤ ਬਿੱਟੂ ਦੇ ਇਲਜ਼ਾਮਾਂ ਦਾ ਦਿਲਜੀਤ ਦੁਸਾਂਝ ਨੇ ਦਿੱਤਾ ਠੋਕਵਾਂ ਜਵਾਬ। ਹੁਣ ਇਹਨਾਂ ਖਬਰਾਂ ਦੀ ਤਫਸੀਲ ਤੇ ਕੁਝ ਹੋਰ ਖਬਰਾਂ। ਭਾਰਤ ਅਤੇ ਚੀਨ ਲੱਦਾਖ ਵਿੱਚ ਚੱਲ ਰਹੇ ਤਣਾਅ ਵਿੱਚ ਕੁਝ ਕਮੀ ਆਉਂਦੀ ਦਿਸ ਰਹੀ ਹੈ। ਕੱਲ ਦੋਹਾਂ ਦੇਸ਼ਾਂ ਦੇ ਜਨਰਲ ਪੱਧਰ ਤੇ ਗੱਲਬਾਤ ਦੌਰਾਨ ਡਰੈਗਨ ਪੂਰਬੀ ਲੱਦਾਖ ਦੇ ਤਣਾਅ ਵਾਲੇ ਇਲਾਕਿਆਂ ਤੋਂ ਆਪਣੀਆਂ ਫੌਜਾਂ ਨੂੰ ਹਟਾਉਣ ਤੇ ਸਹਿਮਤ ਹੋ ਗਿਆ ਹੈ। ਦੱਸਣਯੋਗ ਹੈ ਕਿ ਗਲਵਾਨ ਘਾਟੀ ਵਿੱਚ ਚੀਨੀ ਫੌਜ ਨਾਲ ਸੰਘਰਸ਼ ਵਿੱਚ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ, ਜਦੋਂ ਕਿ ਚੀਨ ਦੇ 40 ਜਵਾਨ ਮਾਰੇ ਗਏ ਸਨ। ਇਸ ਘਟਨਾ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਤਣਾਅ ਸਿਖਰ ਤੇ ਪਹੁੰਚ ਚੁੱਕਿਆ ਹੈ। ਸੂਤਰਾਂ ਨੇ ਦੱਸਿਆ ਕਿ ਵਾਰਤਾ ਵਿੱਚ ਪੂਰਬੀ ਲੱਦਾਖ ਤੋਂ ਫੌਜੀਆਂ ਦੇ ਹਟਾਉਣ ਲਈ ਤੌਰ ਤਰੀਕਿਆਂ ਨੂੰ ਅੰਤਿਮ ਰੂਪ ਦੇਣ ਤੇ ਧਿਆਨ ਕੇਂਦਰਿਤ ਕੀਤਾ ਗਿਆ। ਗੱਲਬਾਤ ਦੌਰਾਨ ਭਾਰਤ ਵੱਲੋਂ ਸਾਫ਼ ਕਹਿ ਦਿੱਤਾ ਗਿਆ ਕਿ LAC 'ਚ ਜਿਸ ਤਰ੍ਹਾਂ ਦੀ ਸਥਿਤੀ 5 ਮਈ ਤੋਂ ਪਹਿਲਾਂ ਸੀ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਯਾਨੀ ਕਿ ਭਾਰਤ ਵੱਲੋਂ ਸਾਫ਼ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਚੀਨ ਆਪਣੀ ਸਰਹੱਦ ਤੇ ਵਾਪਸ ਜਾਵੇ। ਦੋਹਾਂ ਪੱਖਾਂ ਦਰਮਿਆਨ ਉਸੇ ਜਗ੍ਹਾ ਤੇ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਪਹਿਲੇ ਤੌਰ ਦੀ ਗੱਲਬਾਤ ਹੋਈ ਸੀ, ਜਿਸ ਦੌਰਾਨ ਦੋਹਾਂ ਪੱਖਾਂ ਨੇ ਗਤੀਰੋਧ ਦੂਰ ਕਰਨ ਲਈ ਇੱਕ ਸਮਝੌਤੇ ਨੂੰ ਆਖਰੀ ਰੂਪ ਦਿੱਤਾ ਸੀ। ਹਾਲਾਂਕਿ 15 ਜੂਨ ਨੂੰ ਹੋਈ ਹਿੰਸਕ ਝੜਪ ਤੋਂ ਬਾਅਦ ਸਰਹੱਦ ਤੇ ਸਥਿਤੀ ਵਿਗੜ ਗਈ, ਕਿਉਂਕਿ ਦੋਹਾਂ ਪੱਖਾਂ ਨੇ 3500 ਕਿਲੋਮੀਟਰ ਦੀ ਅਸਲ ਸਰਹੱਦ ਕੋਲ ਜ਼ਿਆਦਾਤਰ ਖੇਤਰਾਂ ਵਿੱਚ ਆਪਣੀਆਂ ਫੌਜਾਂ ਦੀ ਤੈਨਾਤੀ ਵਿੱਚ ਤੇਜ਼ੀ ਲਿਆਂਦੀ। ਦਰਅਸਲ ਭਾਰਤ ਅਤੇ ਚੀਨ ਦਰਮਿਆਨ ਚੱਲ ਰਹੇ ਵਿਵਾਦ ਦਰਮਿਆਨ ਸੋਮਵਾਰ ਨੂੰ ਲੈਫਟੀਨੈਂਟ ਜਨਰਲ ਪੱਧਰ ਦੀ ਗੱਲਬਾਤ ਹੋਈ ਸੀ। ਭਾਰਤੀ ਪੱਖ ਦੀ ਅਗਵਾਈ 14ਵੀਂ ਕੋਰ ਦੇ ਕਮਾਂਡਰ ਲੈਫਟੀਨੈਂਟ ਜਨਰਲ ਹਰਿੰਦਰ ਸਿੰਘ ਨੇ ਕੀਤੀ, ਜਦੋਂ ਕਿ ਚੀਨੀ ਪੱਖ ਦੀ ਅਗਵਾਈ ਤਿੱਬਤ ਮਿਲਟਰੀ ਜ਼ਿਲ੍ਹੇ ਦੇ ਕਮਾਂਡਰ ਨੇ ਕੀਤੀ। LAC ਦੇ ਦੂਜੇ ਪਾਸੋਂ ਚੀਨ ਦੇ ਹਿੱਸੇ 'ਚ ਮੋਲਡੋ ਇਲਾਕੇ ਵਿੱਚ ਦੋਹਾਂ ਫੌਜਾਂ ਦੇ ਅਧਿਕਾਰੀਆਂ ਦਰਮਿਆਨ ਬੈਠਕ ਹੋਈ। ਬੈਠਕ ਵਿੱਚ ਦੋਹਾਂ ਦੇਸ਼ਾਂ ਦਰਮਿਆਨ ਤਣਾਅ ਘੱਟ ਕਰਨ ਦੀ ਵੀ ਸਹਿਮਤੀ ਬਣੀ ਹੈ। ਕੋਰੋਨਾ ਆਫ਼ਤ ਅਤੇ ਚੀਨ ਸਰਹੱਦੀ ਵਿਵਾਦ ਤੇ ਅੱਜ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ ਹੋਈ ਹੈ। ਇਸ ਬੈਠਕ ਵਿੱਚ ਕਾਂਗਰਸ ਦੀ ਅੰਤਰੀਮ ਪ੍ਰਧਾਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ, ਸਾਬਕਾ ਵਿੱਤ ਮੰਤਰੀ ਪੀ ਚਿਦੰਬਰਮ ਸਮੇਤ ਕਈ ਨੇਤਾ ਮੌਜੂਦ ਸਨ। ਕਾਂਗਰਸੀ ਨੇਤਾਵਾਂ ਨੇ ਬੈਠਕ ਦੌਰਾਨ ਮੋਦੀ ਸਰਕਾਰ ਤੇ ਨਿਸ਼ਾਨੇ ਸਾਧੇ। ਕੋਰੋਨਾ ਆਫ਼ਤ ਤੇ ਸੋਨੀਆ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਭਰੋਸੇ ਦੇ ਬਾਵਜੂਦ ਕੋਰੋਨਾ ਮਹਾਮਾਰੀ ਦਾ ਕਹਿਰ ਜਾਰੀ ਹੈ। ਕੇਂਦਰ ਨੇ ਸੂਬਾ ਸਰਕਾਰਾਂ ਨੂੰ ਮਦਦ ਦਾ ਭਰੋਸਾ ਦਿੱਤਾ ਪਰ ਇੱਕ ਵੀ ਰੁਪਈਆ ਨਹੀਂ ਦਿੱਤਾ। ਮਹਾਮਾਰੀ ਦੇ ਕੂਹ ਪ੍ਰਬੰਧਨ ਨੂੰ ਮੋਦੀ ਸਰਕਾਰ ਦੀ ਸਭ ਤੋਂ ਵਿਨਾਸ਼ਕਾਰੀ ਅਸਫਲਤਾਵਾਂ ਚੋਂ ਇੱਕ ਦੇ ਰੂਪ ਵਿੱਚ ਦਰਜ ਕੀਤਾ ਜਾਵੇਗਾ। ਸੋਨੀਆ ਗਾਂਧੀ ਨੇ ਕਿਹਾ ਕਿ ਚੀਨ ਨਾਲ ਅਸਲ ਕੰਟਰੋਲ ਰੇਖਾ ਤੇ ਹੁਣ ਸਾਡੇ ਸਾਹਮਣੇ ਵੱਡੇ ਸੰਕਟ ਦੀ ਸਥਿਤੀ ਹੈ। ਇਸ ਤੱਤ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਅਪ੍ਰੈਲ ਮਈ 2020 ਤੋਂ ਲੈ ਕੇ ਹੁਣ ਤੱਕ ਚੀਨੀ ਫੌਜ ਨੇ ਪੈਂਗੋਂਗ ਝੀਲ ਖੇਤਰ ਅਤੇ ਗਲਵਾਨ ਘਾਟੀ ਲੱਦਾਖ ਵਿੱਚ ਸਾਡੀ ਸਰਹੱਦ 'ਚ ਘੁਸਪੈਠ ਕੀਤੀ ਹੈ। ਆਪਣੇ ਚਰਿੱਤਰ ਦੇ ਅਨੁਰੂਪ ਸਰਕਾਰ ਸੱਚਾਈ ਤੋਂ ਮੂੰਹ ਮੋੜ ਰਹੀ ਹੈ। ਉੱਥੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਕਿਹਾ ਕਿ ਕੋਰੋਨਾ ਆਫ਼ਤ ਨਾਲ ਨਜਿੱਠਣ ਲਈ ਜਿਸ ਸਾਹਸ ਅਤੇ ਕੋਸ਼ਿਸ਼ ਦੀ ਜ਼ਰੂਰਤ ਹੈ ਉਸ ਤੋਂ ਮਹਾਮਾਰੀ ਦਾ ਸਾਹਮਣਾ ਨਹੀਂ ਕੀਤਾ ਜਾ ਰਿਹਾ। ਚੀਨ ਵਿਵਾਦ ਜੇਕਰ ਦ੍ਰਿੜਤਾ ਨਾਲ ਨਹੀਂ ਨਿਪਟਦਾ ਹੈ ਤਾਂ ਗੰਭੀਰ ਸਥਿਤੀ ਪੈਦਾ ਹੋ ਸਕਦੀ ਹੈ। ਮੈਂ ਸੋਨੀਆ ਜੀ ਦੀ ਟਿੱਪਣੀ ਦਾ ਵੀ ਸਮਰਥਨ ਕਰਦਾ ਹਾਂ। ਕੋਰੋਨਾ ਸੰਕਟ ਕਾਰਨ ਅਮਰੀਕਾ 'ਚ ਵਧੀ ਬੇਰੁਜ਼ਗਾਰੀ ਦੇ ਚੱਲਦਿਆਂ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦੇ ਹੋਏ H-1B ਵੀਜ਼ਾ 'ਤੇ ਪਾਬੰਦੀਆਂ ਲਗਾਉਣ ਦਾ ਐਲਾਨ ਕਰ ਦਿੱਤਾ ਹੈ। 31 ਦਸੰਬਰ 2020 ਤੱਕ ਇਸ 'ਤੇ ਰੋਕ ਲਗਾਉਣ ਦਾ ਐਲਾਨ ਕੀਤਾ ਗਿਆ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ। ਸਿਹਤ ਮੰਤਰਾਲਾ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿੱਚ ਕੁੱਲ ਮਰੀਜ਼ਾਂ ਦੀ ਗਿਣਤੀ 4,40,215 ਹੋ ਗਈ ਹੈ। ਇਹਨਾਂ 'ਚੋਂ 1,14,011 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦਕਿ ਸਰਗਰਮ ਕੇਸ 1,78,014 ਨੇ। ਮਹਾਮਾਰੀ ਦੇ ਕਹਿਰ ਦਰਮਿਆਨ ਚੰਗੀ ਖ਼ਬਰ ਇਹ ਵੀ ਹੈ ਕਿ ਜਿੱਥੇ ਵਾਇਰਸ ਦੇ ਮਾਮਲੇ ਵੱਧ ਰਹੇ ਨੇ ਓਨੀ ਹੀ ਤੇਜ਼ ਰਫ਼ਤਾਰ ਨਾਲ ਲੋਕ ਠੀਕ ਵੀ ਹੋ ਰਹੇ ਨੇ। ਹੁਣ ਤੱਕ 2,48,190 ਲੋਕ ਠੀਕ ਹੋ ਚੁੱਕੇ ਨੇ। ਪਿਛਲੇ 24 ਘੰਟਿਆਂ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਕੋਰੋਨਾ ਦੇ 14,933 ਨਵੇਂ ਕੇਸ ਸਾਹਮਣੇ ਆਏ ਨੇ ਅਤੇ 312 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾ ਵਾਇਰਸ ਨਾਲ ਸਭ ਤੋਂ ਵੱਧ ਪ੍ਰਭਾਵਿਤ ਮਹਾਰਾਸ਼ਟਰ ਹੈ, ਜਿੱਥੇ ਕੁੱਲ ਮਰੀਜ਼ਾਂ ਦੀ ਗਿਣਤੀ 1,35,796 ਹੋ ਚੁੱਕੀ ਹੈ, ਜਿਸ 'ਚੋਂ 6,283 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹੁਣ ਤੱਕ 67,000 ਤੋਂ ਵਧੇਰੇ ਲੋਕ ਠੀਕ ਵੀ ਹੋ ਚੁੱਕੇ ਨੇ। ਉਧਰ ਦਿੱਲੀ ਮਹਾਂਮਾਰੀ ਕਾਰਨ ਦੂਜੇ ਨੰਬਰ 'ਤੇ ਹੈ ਅਤੇ ਕੋਰੋਨਾ ਮਰੀਜ਼ਾਂ ਦਾ ਕੁੱਲ ਅੰਕੜਾ 62,000 ਨੂੰ ਪਾਰ ਕਰ ਗਿਆ ਹੈ। ਪੰਜਾਬ ਵਿੱਚ ਜਿੱਥੇ ਕੋਰੋਨਾ ਦੀ ਮਾਰ ਪੈ ਰਹੀ ਹੈ ਉੱਥੇ ਸੂਬੇ ਭਰ ਦੇ ਛੋਟੇ ਵੱਡੇ 5,000 ਤੋਂ ਵੱਧ ਹਸਪਤਾਲ ਅੱਜ ਸਵੇਰ ਤੋਂ ਹੜਤਾਲ 'ਤੇ ਚਲੇ ਗਏ ਨੇ। ਉਹ ਪੰਜਾਬ ਸਰਕਾਰ ਵੱਲੋਂ ਲਿਆਂਦੇ ਗਏ ਕਲੀਨਿਕਲ ਐਸਟੈਬਲਿਸ਼ਮੈਂਟ ਬਿੱਲ ਦੇ ਜਾਰੀ ਕੀਤੇ ਗਏ ਆਰਡੀਨੈਂਸ ਦਾ ਵਿਰੋਧ ਕਰ ਰਹੇ ਹਨ। ਹੜਤਾਲ ਦਾ ਸੱਦਾ ਇੰਡੀਅਨ ਮੈਡੀਕਲ ਐਸੋਸੀਏਸ਼ਨ ਦੀ ਸਾਂਝੀ ਐਕਸ਼ਨ ਕਮੇਟੀ ਨੇ 13 ਜੂਨ ਨੂੰ ਦਿੱਤਾ ਸੀ, ਜਿਸ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਨੇ ਜੇਕਰ ਇਸ ਆਰਡੀਨੈਂਸ ਨੂੰ ਵਾਪਸ ਲੈਣ ਬਾਰੇ ਫੈਸਲਾ ਨਾ ਕੀਤਾ ਤਾਂ ਉਹ 23 ਜੂਨ ਨੂੰ ਸੂਬੇ ਭਰ ਦੇ ਪ੍ਰਾਈਵੇਟ ਹਸਪਤਾਲ ਸਿਹਤ ਸਹੂਲਤਾਂ ਨੂੰ ਠੱਪ ਕਰ ਦੇਣਗੇ। ਸਾਂਝੀ ਐਕਸ਼ਨ ਕਮੇਟੀ ਦੇ ਮੁਖੀ ਡਾਕਟਰ ਰਾਕੇਸ਼ ਵਿਗ ਤੇ ਮੀਡੀਆ ਇੰਚਾਰਜ ਡਾਕਟਰ ਵਿਜੇ ਮਹਾਜਨ ਨੇ ਦੱਸਿਆ ਕਿ 13 ਜੂਨ ਤੋਂ ਬਾਅਦ ਪੰਜਾਬ ਸਰਕਾਰ ਨੇ ਜਥੇਬੰਦੀ ਦੀ ਮੰਗ ਤੇ ਕੋਈ ਅਮਲ ਨਹੀਂ ਕੀਤਾ, ਜਿਸ ਕਾਰਨ ਹੜਤਾਲ ਕਰਨੀ ਪਈ ਹੈ। ਉਹਨਾਂ ਕਿਹਾ ਕਿ ਇਸ ਬਿੱਲ ਨਾਲ ਹਸਪਤਾਲਾਂ ਵਿੱਚ ਸਰਕਾਰੀ ਦਖਲਅੰਦਾਜ਼ੀ ਵੱਧ ਜਾਵੇਗੀ ਤੇ ਸਰਕਾਰੀ ਮਸ਼ੀਨਰੀ ਜਾਣ ਬੁੱਝ ਕੇ ਡਾਕਟਰਾਂ ਨੂੰ ਤੰਗ ਕਰੇਗੀ, ਜਿਸ ਨਾਲ ਭ੍ਰਿਸ਼ਟਾਚਾਰ ਵਧੇਗਾ। ਅੱਜ ਹੜਤਾਲ ਹੋਣ ਨਾਲ ਸਾਰੀਆਂ ਡਾਕਟਰੀ ਸਹੂਲਤਾਂ ਠੱਪ ਪਈਆਂ ਨੇ, ਇੱਥੋਂ ਤੱਕ ਕਿ ਐਮਰਜੈਂਸੀ ਸੇਵਾਵਾਂ ਵੀ ਬੰਦ ਪਈਆਂ ਨੇ। ਇਹ ਸੇਵਾਵਾਂ ਸ਼ਾਮੀ 8 ਵਜੇ ਤੱਕ ਬੰਦ ਰਹਿਣਗੀਆਂ। ਵੱਡੀ ਫਿਕਰ ਵਾਲੀ ਗੱਲ ਇਹ ਹੈ ਕਿ ਗੰਭੀਰ ਜ਼ਖਮੀ ਗਰਭਵਤੀ ਔਰਤਾਂ ਨੂੰ ਵੀ ਹੰਗਾਮੀ ਹਾਲਾਤਾਂ ਵਿੱਚ ਇਲਾਜ ਨਹੀਂ ਮਿਲ ਸਕੇਗਾ। ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਨੂੰ ਬੰਦ ਕਰਨ ਦਾ ਮਾਮਲਾ ਗਰਮਾ ਗਿਆ ਹੈ। ਆਮ ਆਦਮੀ ਪਾਰਟੀ ਤੇ ਅਕਾਲੀ ਦਲ ਵੱਲੋਂ ਵੱਡੇ ਸੰਘਰਸ਼ ਦਾ ਸੇਕ ਕਾਂਗਰਸ ਹੁਣ ਮਹਿਸੂਸ ਕਰਨ ਲੱਗੀ ਹੈ। ਇਸ ਬਾਰੇ ਪੰਜਾਬ ਸਰਕਾਰ ਦਾ ਪੱਖ ਸਪਸ਼ਟ ਕਰਨ ਲਈ ਅੱਜ ਵਿੱਤ ਮੰਤਰੀ ਮਨਪ੍ਰੀਤ ਬਾਦਲ ਮੀਡੀਆ ਨੂੰ ਮੁਖਾਤਬ ਹੋਏ। ਉਹਨਾਂ ਆਪਣੀ ਰਿਹਾਇਸ਼ ਤੇ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਸ਼ੁਰੂ ਹੋਏ ਵਿਵਾਦ ਤੇ ਆਪਣੀ ਸਫਾਈ ਪੇਸ਼ ਕੀਤੀ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸੂਬੇ ਵਿੱਚ ਭਰਮ ਪੈਦਾ ਕੀਤਾ ਜਾ ਰਿਹਾ ਕਿ ਥਰਮਲ ਪਲਾਂਟ ਵੇਚ ਦਿੱਤਾ ਗਿਆ, ਜਦਕਿ ਅਜਿਹਾ ਨਹੀਂ ਹੈ। ਉਹਨਾਂ ਕਿਹਾ ਕਿ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਬੰਦ ਕਰਨ ਦੇ 3 ਪਹਿਲੂ ਨੇ। ਪਹਿਲਾ ਕਿ ਪਲਾਂਟ 38 ਤੋਂ 43 ਸਾਲ ਉਮਰ ਪੂਰੀ ਕਰ ਚੁੱਕਿਆ ਹੈ। ਦੂਜਾ ਪ੍ਰਸ਼ਾਸਨਿਕ ਤੇ ਵਾਤਾਵਰਣ ਦਾ ਪਹਿਲੂ ਵੀ ਇੱਕ ਕਾਰਨ ਹੈ। ਬਠਿੰਡਾ ਨੂੰ ਇੰਡਸਟਰੀ ਹੱਬ ਬਣਾਇਆ ਜਾਵੇਗਾ, ਇੰਡਸਟਰੀ ਪਾਰਕ ਵਜੋਂ ਜ਼ਮੀਨ ਡਿਵੈਲਪ ਕੀਤੀ ਜਾਵੇਗੀ। ਬਠਿੰਡਾ ਦੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਮੰਤਰੀ ਮੰਡਲ ਨੇ ਬਠਿੰਡਾ ਦੇ ਸ੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਦੀ 1764 ਏਕੜ ਜ਼ਮੀਨ ਨੂੰ ਵਿਕਸਿਤ ਕਰਕੇ ਵੇਚਣ ਦੇ ਸਰਕਾਰੀ ਫੈਸਲੇ ਤੇ ਮੋਹਰ ਲਾ ਦਿੱਤੀ ਹੈ। ਕੈਬਨਿਟ ਦੇ ਇਸ ਫੈਸਲੇ ਨਾਲ 50 ਸਾਲਾਂ ਪੁਰਾਣਾ ਬਿਜਲੀ ਪ੍ਰੋਜੈਕਟ ਹੁਣ ਪੰਜਾਬ ਦੇ ਸਨਅਤੀ ਨਕਸ਼ੇ ਤੋਂ ਸਦਾ ਲਈ ਮਿਟ ਜਾਵੇਗਾ। ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਪ੍ਰਧਾਨਗੀ ਹੇਠ ਹੋਏ ਮੰਗਲਵਾਰ ਨੂੰ ਵੀਡੀਓ ਕਾਨਫਰੰਸ ਰਾਹੀਂ ਹੋਈ ਕੈਬਨਿਟ ਮੀਟਿੰਗ ਵਿੱਚ ਬਠਿੰਡਾ ਥਰਮਲ ਦੀ 1764 ਏਕੜ ਜ਼ਮੀਨ ਦੇ ਪੁਨਰ ਵਿਕਾਸ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਮੰਤਰੀ ਮੰਡਲ ਦੇ ਫੈਸਲੇ ਨਾਲ ਜ਼ਮੀਨ ਪੁੱਡਾ ਨੂੰ ਸੌਂਪ ਦਿੱਤੀ ਜਾਵੇਗੀ। ਪੁੱਡਾ ਇਸ ਜ਼ਮੀਨ ਨੂੰ ਵਿਕਸਿਤ ਕਰੇਗਾ ਤੇ ਜ਼ਮੀਨ ਦੀ ਅਸਲ ਕੀਮਤ ਤੋਂ ਇਲਾਵਾ ਪਾਵਰਕੌਮ ਨੂੰ ਮੁਨਾਫੇ 'ਚੋਂ 80% ਹਿੱਸੇਦਾਰੀ ਮਿਲੇਗੀ। ਪੰਜਾਬ ਸਰਕਾਰ ਦੀ ਗਰੰਟੀ ਨਾਲ ਪੁੱਡਾ ਜ਼ਮੀਨ ਨੂੰ ਵਿਕਸਿਤ ਕਰਨ ਲਈ 100 ਕਰੋੜ ਰੁਪਏ ਤੱਕ ਦਾ ਕਰਜ਼ਾ ਲਵੇਗਾ। ਬਠਿੰਡਾ ਥਰਮਲ ਪਲਾਂਟ ਦੀ ਜ਼ਮੀਨ ਬਾਰੇ 18 ਮਈ 2020 ਨੂੰ ਕੈਬਨਿਟ ਸਬ ਕਮੇਟੀ ਬਣੀ ਸੀ ਜਿਸ ਵਿੱਚ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ, ਉਦਯੋਗ ਤੇ ਵਣਜ ਮੰਤਰੀ ਤੇ ਸਥਾਨਕ ਸਰਕਾਰ ਬਾਰੇ ਮੰਤਰੀ ਬਤੌਰ ਮੈਂਬਰ ਸ਼ਾਮਲ ਸਨ। ਲਾਕਡਾਊਨ 5 ਜਾਂ ਅਨਲਾਕ 1 ਤਹਿਤ ਪੰਜਾਬ ਸਰਕਾਰ ਨੇ ਲਾਕਡਾਊਨ ਨੂੰ ਪੂਰੀ ਤਰ੍ਹਾਂ ਖੋਲਣ ਵੱਲ ਤੇਜ਼ੀ ਨਾਲ ਅੱਗੇ ਵਧਣਾ ਸ਼ੁਰੂ ਕਰ ਦਿੱਤਾ ਹੈ। ਸਰਕਾਰ ਨੇ ਰੈਸਟੋਰੈਂਟ ਸੰਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ। ਇੱਕ ਵਾਰ ਫਿਰ ਲੋਕ ਸੂਬੇ ਵਿੱਚ ਰੈਸਟੋਰੈਂਟਾਂ ਵਿੱਚ ਖਾਣੇ ਦਾ ਆਨੰਦ ਲੈ ਸਕਣਗੇ। ਰਾਜ ਵਿੱਚ ਰੈਸਟੋਰੈਂਟ ਰਾਤ 8 ਵਜੇ ਤੱਕ ਖੁੱਲ ਸਕਦੇ ਹਨ। ਹਾਲਾਂਕਿ ਕੋਰੋਨਾ ਦੀ ਰੋਕਥਾਮ ਲਈ ਚੱਲ ਰਹੇ ਉਪਾਵਾਂ ਦੀ ਪਾਲਣਾ ਕਰਨੀ ਪਏਗੀ। ਉਧਰ ਹੋਟਲ ਜਾਂ ਰੈਸਟੋਰੈਂਟ ਵਿੱਚ ਸਿਰਫ 50% ਲੋਕ ਹੀ ਹੋਣੇ ਚਾਹੀਦੇ ਨੇ। ਲੋਕ ਹੁਣ ਹੋਟਲ ਤੇ ਰੈਸਟੋਰੈਂਟ ਵੀ ਬੁੱਕ ਕਰ ਸਕਦੇ ਹਨ। ਪੰਜਾਬੀ ਸਿੰਗਰ ਤੇ ਐਕਟਰ ਦਿਲਜੀਤ ਦੁਸਾਂਝ ਨੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੂੰ ਅੱਜ ਠੋਕਵਾਂ ਜਵਾਬ ਦਿੱਤਾ ਹੈ। ਬਿੱਟੂ ਨੇ ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਗਾਇਕ ਦਿਲਜੀਤ ਦੁਸਾਂਝ ਤੇ ਜੈਜੀ ਬੀ ਸਣੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਖਿਲਾਫ਼ ਕੇਸ ਦਰਜ ਕਰਨ ਲਈ ਕਿਹਾ ਸੀ। ਇਸ ਤੇ ਹੁਣ ਦੁਸਾਂਝ ਨੇ ਸਫਾਈ ਪੇਸ਼ ਕਰਦਿਆਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਉਨ੍ਹਾਂ ਕਿਹਾ ਕਿ ਉਹ ਭਾਰਤੀ ਕਰਦਾਤਾ ਨੇ ਜੋ ਲੋੜ ਸਮੇਂ ਸਦਾ ਹੀ ਦੇਸ਼ ਤੇ ਪੰਜਾਬ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੁੰਦੇ ਨੇ। ਦਿਲਜੀਤ ਨੇ ਵੀਡੀਓ ਬਿੱਟੂ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਸ ਵਿਰੁੱਧ FIR ਦਰਜ ਕਰਨ ਦੀ ਅਪੀਲ ਤੋਂ ਬਾਅਦ ਸਾਹਮਣੇ ਆਈ ਹੈ। ਦੁਸਾਂਝ ਫਿਲਮ ਪੰਜਾਬ 1984 ਦੇ ਆਪਣੇ ਗਾਣੇ ਰੰਗਰੂਟ ਦੇ ਇੱਕ ਹਿੱਸੇ ਦੇ ਬਚਾਅ ਵਿੱਚ ਸਾਹਮਣੇ ਆਈ ਸੀ ਜਿਸ ਦੀ ਕਲਿੱਪ ਉਸਨੇ ਹਾਲ ਹੀ ਵਿੱਚ ਸੋਸ਼ਲ ਮੀਡੀਆ ਤੇ ਪਾਈ ਸੀ। ਦੁਸਾਂਝ ਨੇ ਕਿਹਾ ਕਿ ਫਿਲਮ ਤੇ ਇਸਦੇ ਗਾਣੇ ਜੋ ਸਾਲ 2014 ਵਿੱਚ ਰਿਲੀਜ਼ ਹੋਈ ਸੀ ਨੂੰ ਭਾਰਤੀ ਸੈਂਸਰ ਬੋਰਡ ਵੱਲੋਂ ਮਨਜ਼ੂਰੀ ਮਿਲਣ ਤੋਂ ਬਾਅਦ ਹੀ ਪੂਰੇ ਪੰਜਾਬ ਵਿੱਚ ਰਿਲੀਜ਼ ਕੀਤਾ ਗਿਆ ਸੀ। ਦੁਸਾਂਝ ਨੇ ਕਿਹਾ, ਦੂਜਾ, ਫਿਲਮ ਨੂੰ ਭਾਰਤ ਸਰਕਾਰ ਨੇ ਰਾਸ਼ਟਰੀ ਪੁਰਸਕਾਰ ਦਿੱਤਾ ਸੀ, ਇਸ ਲਈ ਮੈਂ ਨਹੀਂ ਜਾਣਦਾ ਕਿ ਇੱਕ ਗਾਣਾ ਗਾਉਣ ਤੇ ਸੋਸ਼ਲ ਮੀਡੀਆ ਤੇ ਪਾਉਣ ਦੇ ਵਿਰੁੱਧ FIR ਦਰਜ ਕਿਵੇਂ ਕੀਤੀ ਜਾ ਸਕਦੀ ਹੈ ਜਦੋਂ ਇਹ ਰਾਸ਼ਟਰੀ ਪੁਰਸਕਾਰ ਜੇਤੂ ਫਿਲਮ ਹੈ। ਮੈਨੂੰ ਸਮਝ ਨਹੀਂ ਆ ਰਿਹਾ ਕਿ ਹੁਣ ਇਹ ਇੱਕ ਮੁੱਦਾ ਕਿਵੇਂ ਬਣ ਗਿਆ ਹੈ। ਬਿੱਟੂ ਦਾ ਕਹਿਣਾ ਸੀ ਕਿ ਇਹਨਾਂ ਲੋਕਾਂ ਨੇ ਰੈਫਰੈਂਡਮ 2020 ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਖੁੱਲ੍ਹ ਕੇ ਹਮਾਇਤ ਕੀਤੀ ਸੀ ਜੋ ਹੁਣ ਭਾਰਤ ਖਿਲਾਫ਼ ਬੋਲ ਰਿਹਾ ਹੈ। ਬਿੱਟੂ ਨੇ ਕਿਹਾ ਸੀ ਕਿ ਪੰਨੂ ਵੱਲੋਂ ਚੀਨ ਨੂੰ ਲਿਖੇ ਪੱਤਰ ਨੇ ਸਾਬਤ ਕਰ ਦਿੱਤਾ ਕਿ ਉਹ ਚੀਨ ਨਾਲ ਹਮਦਰਦੀ ਰੱਖਦੇ ਨੇ ਤੇ ਭਾਰਤ ਦੀ ਨਿੰਦਾ ਕਰਦੇ ਹਨ। ਇਸ ਖਬਰ ਦੇ ਨਾਲ ਹੀ ਅੱਜ ਦੀਆਂ ਵਤਨ ਦੀ ਮਿੱਟੀ ਦੀਆਂ ਖਬਰਾਂ ਮੁੱਕਦੀਆਂ ਨੇ। ਸਵਰਨਜੀਤ ਸਿੰਘ ਮੋਗਾ ਨੂੰ ਦਿਓ ਇਜਾਜ਼ਤ, ਰੱਬ ਰਾਖਾ।
ਕਿਸੇ ਵੀ ਕਿਸਮ ਦੇ ਟ੍ਰੇਲਰ ਜਾਂ ਫਿਰ ਡੰਪ ਟਰੱਕ ਦੇ ਲੋਨ ਲੈਣ ਲਈ ਹਮੇਸ਼ਾ ਚੇਤੇ ਰੱਖੋ ਇੱਕੋ ਇੱਕ ਨਾਮ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ। ਤੁਸੀਂ ਟਰੱਕ ਟ੍ਰੇਲਰਾਂ ਨੂੰ ਘੱਟ ਤੋਂ ਘੱਟ ਰੇਟ ਤੇ ਵੀ ਫਾਈਨੈਂਸ ਕਰਵਾ ਸਕਦੇ ਹੋ। ਹਮੇਸ਼ਾ ਇੱਕੋ ਨੰਬਰ ਯਾਦ ਰੱਖੋ, 6474013485, ਯਾਨੀ 6475013485, ਜਾਂ ਫਿਰ ਉਹ ਸਾਡੀ ਲੋਕੇਸ਼ਨ 1940 ਸਟੀਲਸ ਐਵਨਿਊ ਈਸਟ, ਯੂਨਿਟ ਨੰਬਰ 102, ਬ੍ਰੈਂਪਟਨ ਦੇ ਵਿੱਚ, ਕਿੰਗ ਟਰੱਕ ਲੋਨ ਐਂਡ ਲੀਜ਼ਿੰਗ।
AAA ਲੈਂਡਸਕੇਪਿੰਗ ਹੁਣ ਸਮਰ ਆ ਗਈਆਂ ਹਨ। ਆਪਣੇ ਘਰ ਦੇ ਫਰੰਟ ਨੂੰ ਨਵਾਂ ਘਾਹ ਲਗਵਾ ਕੇ ਘਰ ਦੀ ਸੁੰਦਰਤਾ ਨੂੰ ਹੋਰ ਵਧਾਓ। ਇੱਕ ਹੀ ਨਾਮ ਯਾਦ ਰੱਖੋ, AAA ਲੈਂਡਸਕੇਪਿੰਗ। ਇਹ ਜੜੀ ਬੂਟੀਆਂ ਤੋਂ ਛੁਟਕਾਰਾ ਪਾਉਣ ਵਿੱਚ ਵੀ ਮਦਦ ਕਰਦੇ ਹਨ। ਅੱਜ ਹੀ ਇਹਨਾਂ ਨੂੰ ਕਾਲ ਕਰੋ ਅਤੇ ਪੁਰਾਣਾ ਖਰਾਬ ਹੋਇਆ ਘਾਹ ਹਟਾ ਕੇ ਨਵਾਂ ਘਾਹ ਲਗਵਾਓ। 100% ਗ੍ਰੀਨ ਗ੍ਰਾਸ, ਇਹ ਟੌਪ ਸੋਇਲ ਰਾਹੀਂ ਏਰੀਏ ਨੂੰ ਗ੍ਰੇਡ ਅਤੇ ਲੈਵਲ ਵੀ ਕਰਦੇ ਹਨ। ਬੈਸਟ ਕੁਆਲਿਟੀ ਫਾਰ ਦਾ ਲੋਏਸਟ ਪ੍ਰਾਈਸ। ਅੱਜ ਹੀ ਕਾਲ ਕਰੋ 6474481213, 6477841213, AAA ਲੈਂਡਸਕੇਪਿੰਗ।
ਵੇ ਭੋਲੇ, ਕਿੱਥੇ ਆ?
ਓਏ ਆਦੇ ਟਰੱਕ ਥੱਲੇ।
ਘਰੇ ਜਨਾਨੀ ਤੋਂ ਡਰਦਾ ਬੈੱਡ ਥੱਲੇ ਤੇ ਬਾਹਰ ਟਰੱਕ ਥੱਲੇ।
ਓਏ ਹਜੇ ਮੈਂ ਟਰੱਕ ਦੇ ਕਈ ਕੰਮ ਕਰਾਉਣੇ ਆ, ਮੇਰਾ ਤਾਂ ਸਾਰਾ ਵੀਕ ਯਾਰ ਜੀ ਲੰਘ ਜਾਣਾ।
ਇਨਾਂ ਸਾਰੀਆਂ ਸਮੱਸਿਆਵਾਂ ਦਾ ਇੱਕੋ ਹੱਲ, ਪਾਪੂਲਰ ਟਾਇਰ ਤੇ ਚੱਲ।
ਪਾਪੂਲਰ ਟਾਇਰ, ਟਰੱਕ ਟਾਇਰ ਸਰਵਿਸ, ਐਨੂਅਲ ਇਨਸਪੈਕਸ਼ਨ, ਅਲਾਈਨਮੈਂਟ ਐਂਡ ਆਇਲ ਚੇਂਜ, 3 ਲੋਕੇਸ਼ਨ ਟੂ ਸਰਵ ਯੂ, ਮਿਸੀਸਾਗਾ, ਇਟੋਬੀਕੋ, ਹੈਮਿਲਟਨ।
ਓਏ ਉੱਚੀਆਂ ਨੀਵੀਆਂ ਸੜਕਾਂ ਤੇ ਜਾਵੇ ਮੇਲ ਦਾ, ਟਾਇਰ ਪਵਾ ਕੇ ਵੇਖ ਪਾਪੂਲਰ ਟਾਇਰ ਦਾ।
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 ਮੀਟਰ ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ COVID-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ हो सकता है ता टेस्ट कराओ अंदर जा बाहर सुरक्षित रहो जिंदगियां बचाओ वधेरे जानकारी लिए ontario.ca/coronavirus देखो ओंटेरियो सरकार द्वारा भुगतान शुदा
जी हां तुसी जुड़े रेडियो प्रोग्राम खबरसार दे नाल ते तुहाडा साडा साथ बने रहिंदा जी 8 बजे तो लैके तो 10 बजे तक अगे चल के प्रोग्राम दे विच बहुत ही वड्डे इंपोर्टेंट डिस्कशन होवेगी टॉक शो भी किया जाएगा तुहाडे नाल भी गलबात की जाएगी तुसी भी कोई अपनी सलाह मशुरा जां राय देना 416-620-1778 स्टूडियो का नंबर 416-620-1778 स्टूडियो का नंबर तुसी साडे नाल गलबात कर सकते हो स्टाइनमैन एंड एसोसीएट के पार्टनर गुरशरन बॉबी सिद्धू जी 647-539-30 इन्हों का नंबर आ तुहाड़े रस्ते दे विच हाईवे दे विच जां फिर रोड ते एक्सीडेंट हो गया है तुहाडे सट पेट लग गई आ तुसी क्लेम लैना चाहुंदे हो तां एक्सपर्ट एडवाइस दे लई गुरशरन बॉबी सिद्धू जी बड़े लंबे समय तो सेवावां दिंदे आ रहे ने जी 647-539-30 ते गलबात कीती जा सकदी आ गुरशरन बॉबी सिद्धू जी ब्रैम्पटन ट्रक रिपेयर अते टायर सेंटर ट्रकां दी किसी भी तरह की रिपेयर तुसी करवाउणा चाहुंदे हो ऑयल चेंज ब्रेक एडजस्टमेंट एसी दा कोई काम करवाउणा होवे ट्रक टायर चेंज करवाउणे ने 3 अल्फर्ड क्यून बुलेवर्ड 905-790-1221 बॉबटेल दी पार्किंग दी जरूरत आ 905-790-1221 ਤੇ ਤੁਸੀਂ ਗੱਲਬਾਤ ਕਰ ਸਕਦੇ ਹੋ ਹਫ਼ਤੇ ਦੇ 7 ਦਿਨ ਖੁੱਲ੍ਹੇ ਹੁੰਦੇ ਹਨ ਅਤੇ ਸਵੇਰ ਦੇ 7 ਤੋਂ ਲੈ ਕੇ ਅਤੇ ਰਾਤ ਦੇ 10 ਵਜੇ ਤੱਕ ਕੰਮ ਕਰਦੇ ਹਨ ਬ੍ਰੈਮਟਨ ਟਰੱਕ ਰਿਪੇਅਰ ਅਤੇ ਟਾਇਰ ਸੈਂਟਰ 905-790-1221 ਦੇ ਗੱਲਬਾਤ ਕੀਤੀ ਜਾ ਸਕਦੀ ਆ ਆਵਰ ਹੋਮ ਐਂਡ ਅਪਲਾਇੰਸਿਸ 416-792-0877 ਤੁਹਾਨੂੰ ਘਰ ਦੇ ਵਿੱਚ ਅਪਲਾਇੰਸਿਸ ਚਾਹੀਦੇ ਨੇ 416-792-0877 ਚਾਰ ਲੋਕੇਸ਼ਨ ਤੋਂ ਸਰਵ ਕਰ ਰਹੇ ਨੇ ਜੀ 44 ਫਾਸਕਨ ਡਰਾਈਵ ਈਟੋਬਿਕੋ 241 ਕਲੀਅਰੈਂਸ ਸਟਰੀਟ ਬਰੈਂਪਟਨ ਅਤੇ ਇੱਕ ਲੰਡਨ ਲੋਕੇਸ਼ਨ ਅਤੇ ਇੱਕ ਸਟੋਨੀ ਕ੍ਰੀਕ ਲੋਕੇਸ਼ਨ 410 ਲੂਇਸ ਰੋਡ ਸਟੋਨੀ ਕ੍ਰੀਕ ਅਤੇ 1540 ਫੈਨਸ਼ਾ ਪਾਰਕ ਰੋਡ ਵੈਸਟ ਲੰਡਨ ਲੋਕੇਸ਼ਨ 519-641-1010 ਲੰਡਨ ਲੋਕੇਸ਼ਨ ਦਾ ਨੰਬਰ ਆ ਹੈੱਡ ਆਫਿਸ ਦਾ ਨੰਬਰ 416-792-0877 416-792-0877 ਪੋਪੂਲਰ ਟਾਇਰ 3 ਲੋਕੇਸ਼ਨ ਤੋਂ ਸੇਵਾਵਾਂ ਦਿੰਦਾ ਰਿਹਾ ਜੀ ਟਰੱਕ ਟ੍ਰੇਲਰਾਂ ਦੇ ਤੁਸੀਂ ਟਾਇਰ ਪਾਉਣੇ ਨੇ 905-672-9056-6665-6665-665 ਅਤੇ ਹੈੱਡ ਆਫਿਸ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ
ਪ੍ਰੋਗਰਾਮ ਖੋਫਸਰ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਮੇਰਾ ਨੰਬਰ ਹੈ 416-970-5005 ਅਤੇ ਸਟੂਡੀਓ 416-620-1778 ਇਸ ਸਮੇਂ ਮੇਰੇ ਨਾਲ ਲਾਈਨ ਦੇ ਉੱਤੇ ਬਲਰਾਜ ਦਿਓਲ ਜੀ ਨੇ ਬੜੇ ਲੰਬੇ ਸਮੇਂ ਤੋਂ ਖਬਰਨਾਮਾ ਅਖਬਾਰ ਤੁਹਾਡੇ ਲਈ ਕੱਢਦੇ ਰਹੇ ਨੇ ਅਤੇ ਕੱਢ ਵੀ ਰਹੇ ਨੇ ਅਤੇ ਨਾਲ ਦੀ ਨਾਲ ਕਮਿਊਨਿਟੀ ਦੇ ਵਿੱਚ ਵੀ ਪੂਰੀ ਤਰ੍ਹਾਂ ਐਕਟਿਵ ਰਹੇ ਨੇ ਦਿਓਲ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ
ਬਹੁਤ ਮਿਹਰਬਾਨੀ ਜਗਦੀਸ਼ ਜੀ ਥੈਂਕ ਯੂ
ਇਹ ਜੋ ਕੁਛ ਇਜ਼ਾਜ ਚੌਧਰੀ ਦੀ ਨੂੰ ਦੀ ਹੱਤਿਆ ਤੋਂ ਬਾਅਦ ਹੋ ਰਿਹਾ ਹੈ ਰਾਈਟ ਵੇ ਪੁਲਿਸ ਗੱਲ ਕਰ ਦਿੰਦੀ ਹੈ ਕਿ ਅਸੀਂ ਮਾਮਲਾ SIU ਦੇ ਅੰਡਰ ਦੇ ਦਿੱਤਾ ਹੈ ਅਤੇ ਉਸ ਸਾਰੇ ਮਾਮਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਰਾਈਟ ਵੇ ਕਰ ਦਿੱਤੀ ਜਾਂਦੀ ਹੈ ਅਤੇ SIU ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਇਹਦੇ ਬਾਰੇ ਥੋੜ੍ਹਾ ਜਿਹਾ ਮੈਂ ਆਪਣੇ ਸਰੋਤਿਆਂ ਨੂੰ ਅਵੇਅਰ ਕਰਨਾ ਚਾਹੁੰਦਾ ਤੁਸੀਂ ਉਸਦੇ ਲਈ ਬਹੁਤ ਵਧੀਆ ਰਾਈਟ ਪਰਸਨ ਹੋ ਜਿਹੜਾ ਇਹਦੇ ਬਾਰੇ ਥੋੜ੍ਹੀ ਗੱਲ ਕਰ ਸਕਦੇ ਨੇ ਸੋ ਮੈਂ ਚਾਹਾਂਗਾ ਪਹਿਲਾਂ ਇਹ ਜਿਹੜੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਹੈ ਕੀ ਕੰਮ ਹੈ ਇਹਦਾ ਔਰ ਕਿਸ ਤਰ੍ਹਾਂ ਇਹ ਕੰਮ ਕਰਦੀ ਹੈ ਇਹਦੇ ਬਾਰੇ ਆਪਾਂ ਥੋੜ੍ਹਾ ਚਾਨਣਾ ਪਾ ਦਈਏ
ਜਗਦੀਸ਼ ਜੀ ਜਦੋਂ ਪੁਲਿਸ ਬਰੂਟੈਲਿਟੀ ਅਤੇ ਰੇਸਿਜ਼ਮ ਜਿਹਨੂੰ ਆਪਾਂ ਸਿਸਟਮੈਟਿਕ ਰੇਸਿਜ਼ਮ ਕਹਿੰਦੇ ਹਾਂ ਇਹਦੇ ਬਾਰੇ 'ਚ ਟੋਰਾਂਟੋ ਦੇ ਵਿੱਚ ਖਾਸ ਕਰਕੇ ਆਵਾਜ਼ ਉੱਠਣ ਲੱਗੀ 80s ਦੇ ਵਿੱਚ ਅਤੇ ਕਾਫੀ ਸਾਰੇ ਕਾਲੀ ਕਮਿਊਨਿਟੀ ਜਿਹੜੀ ਆ ਉਹਨਾਂ ਦੇ ਕੁਝ ਯੂਥ ਜਿਹੜੇ ਆ ਪੁਲਿਸ ਦੀ ਗੋਲੀ ਦੇ ਨਾਲ ਮਾਰੇ ਗਏ ਖਾਸ ਕਰਕੇ 88 ਵਿੱਚ ਮੇਰੇ ਖਿਆਲ 'ਚ ਦੋ ਮੌਤਾਂ ਹੋਈਆਂ ਸੀ ਅਤੇ ਇੱਕ ਡੈਡਲੀ ਲਾਜ਼ ਨਾਂ ਦੇ ਹੁੰਦੇ ਸੀ ਐਕਟੀਵਿਸਟ ਕਾਲੀ ਕਮਿਊਨਿਟੀ ਵਿੱਚ ਹੋਰ ਵੀ ਬਹੁਤ ਸਾਰੇ ਸੀ ਪਰ ਉਹ ਲੀਡਿੰਗ ਸੀ ਆਦਮੀ ਅਤੇ ਉਹਨਾਂ ਦੇ ਨਾਲ ਚਾਰਲਸ ਰੋਚ ਨਾਂ ਦੇ ਇੱਕ ਵਕੀਲ ਹੁੰਦੇ ਸੀ ਉਹ ਵੀ ਕਾਲੇ ਭਾਈਚਾਰੇ ਨਾਲ ਸੰਬੰਧਿਤ ਸੀ ਉਹਨਾਂ ਨੇ ਇੱਕ ਬਲੈਕ ਐਕਸ਼ਨ ਡਿਫੈਂਸ ਕਮੇਟੀ ਬਣਾਈ ਹੋਈ ਹੁੰਦੀ ਸੀ ਅਤੇ ਉਹਨਾਂ ਨੇ ਕਾਫੀ ਇਹਦੇ ਖਿਲਾਫ਼ ਰੌਲਾ ਰੱਪਾ ਪਾਇਆ ਅਤੇ ਫਿਰ ਪ੍ਰੋਵਿੰਸ ਨੇ ਇੱਕ ਟਾਸਕ ਫੋਰਸ ਨਾਮਜ਼ਦ ਕੀਤੀ ਰੇਸ ਰਿਲੇਸ਼ਨਸ ਦੇ ਉੱਤੇ ਉਹਦੇ ਵਿੱਚੋਂ ਇਹ ਨਿਕਲਿਆ ਵੀ ਜਿਹੜੀ ਅਗਰ ਪੁਲਿਸ ਕੋਈ ਕ੍ਰਿਮੀਨਲ ਅਫੈਂਸ ਕਰਦੀ ਆ ਅਤੇ ਉਹਨੂੰ ਪ੍ਰੋਸੀਕਿਊਟ ਕਰਨ ਦਾ ਜਿਹੜਾ ਤਰੀਕਾ ਆ ਉਹ ਜ਼ਿਆਦਾ ਫੇਅਰ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਬਿਲਕੁਲ ਹੀ ਜੇ ਅਪੀਲ ਪੁਲਿਸ ਕੋਈ ਗੱਲ ਹੋਵੇ ਤਾਂ ਮੈਟਰੋ ਪੁਲਿਸ ਨੂੰ ਕਹਿ ਦਿਓ ਤੁਸੀਂ ਜਾ ਕੇ ਇਨਵੈਸਟੀਗੇਟ ਕਰ ਲਓ ਮੈਟਰੋ 'ਚ ਹੋਈ ਤਾਂ ਅਪੀਲ ਨੂੰ ਕਹਿ ਦਿਓ ਜਾਂ ਹਲਟਨ ਵਾਲੇ ਨੂੰ ਕਹਿ ਦਿਓ ਤੁਸੀਂ ਕਰ ਲਓ ਜਾਂ OPP ਨੂੰ ਕਹਿ ਦਿਓ ਇਸ ਤਰ੍ਹਾਂ ਦੀ ਗੱਲ ਹੁੰਦੀ ਸੀ
ਜੀ
ਸੋ ਉਸ ਰੇਸ ਰਿਲੇਸ਼ਨ ਦੀ ਜਿਹੜੀ ਟਾਸਕ ਫੋਰਸ ਸੀ ਉਹਦੀਆਂ ਫਾਈਂਡਿੰਗਸ ਤੋਂ ਬਾਅਦ 1990 ਦੇ ਵਿੱਚ ਉਹ SIU ਜਿਹੜੀ ਆ ਸਪੈਸ਼ਲ ਇਨਵੈਸਟੀਗੇਟਿਵ ਯੂਨਿਟ ਜਿਹੜਾ ਇਹ ਕਾਇਮ ਕੀਤਾ ਗਿਆ ਇਸ ਯੂਨਿਟ ਦਾ ਕੰਮ ਬੇਸਿਕਲੀ ਇਹ ਆ ਕਿ ਜਦੋਂ ਵੀ ਕੋਈ ਪੁਲਿਸ ਤੇ ਕਿਸੇ ਕਿਸਮ ਦਾ ਮਿਸਕੌਂਡਕਟ ਦਾ ਇਲਜ਼ਾਮ ਲੱਗੇ ਜਿਹਦੇ ਵਿੱਚ ਫਾਇਰ ਆਰਮ ਡਿਸਚਾਰਜ ਹੋਇਆ ਹੋਵੇ, ਕਿਸੇ ਦੀ ਮੌਤ ਹੋਈ ਹੋਵੇ, ਕੋਈ ਇੰਜਰਡ ਹੋਇਆ ਹੋਵੇ, ਕੋਈ ਸੈਕਸੁਅਲ ਹਰਾਸਮੈਂਟ ਦੀ ਗੱਲ ਹੋਵੇ, ਇਸ ਕਿਸਮ ਦੇ ਕੇਸ ਜਿਹੜੇ ਆ ਐਸ ਆਈ ਯੂ ਕੋਲ ਆਟੋਮੈਟਿਕਲੀ ਇਨਵੈਸਟੀਗੇਸ਼ਨ ਵਾਸਤੇ ਜਾਂਦੇ ਆ, ਰਿਜ਼ਲਟਿੰਗ ਇਨ ਡੈਥ, ਸੀਰੀਅਸ ਇੰਜਰੀ, ਫਾਇਰ ਆਰਮ ਡਿਸਚਾਰਜ ਅਤੇ ਸੈਕਸੁਅਲ ਮਿਸਕੌਂਡਕਟ, ਇਸ ਕਿਸਮ ਦੇ ਉਹਦੇ ਵਿੱਚ ਮੱਦਾਂ ਨੇ। ਬਕਾਇਦਾ ਇਹਦੇ ਲਈ ਇੱਕ ਲੈਜਿਸਲੇਟਿਵ ਫਰੇਮਵਰਕ ਜਿਹੜਾ 1990 ਵਿੱਚ ਕਾਇਮ ਕੀਤਾ ਗਿਆ, ਉਹਦੇ ਥੱਲੇ ਨੂੰ ਕਾਇਮ ਕੀਤਾ ਐਸ ਆਈ ਯੂ ਨੂੰ। ਪਰ ਫਿਰ ਅਸੀਂ ਜਿਹੜੀ ਐਸ ਆਈ ਯੂ ਆ, ਫਿਰ ਇਹਦੀ ਜਿਹੜੀ ਕਾਰਗੁਜ਼ਾਰੀ ਆ ਉਹਦੇ 'ਤੇ ਲਗਾਤਾਰ ਸਵਾਲ ਉੱਠਦੇ ਰਹੇ, ਕਿਉਂਕਿ ਐਸ ਆਈ ਯੂ ਦੇ ਵਿੱਚ ਬਹੁਤੇ ਜਿਹੜੇ ਇਨਵੈਸਟੀਗੇਟਰ ਜਾਂ ਸਟਾਫਿੰਗ ਸੀ ਉਹ ਵੱਖ ਵੱਖ ਪੁਲਿਸ ਫੋਰਸਾਂ ਦੀ ਸੀ
ਜੀ,
ਵੱਖ ਵੱਖ ਪੁਲਿਸ ਫੋਰਸਾਂ ਤੋਂ ਜਾਂ ਰਿਟਾਇਰਡ ਜਿਹੜੇ ਆ ਉਹ ਲੋਕ ਲਏ ਜਾਂਦੇ ਸੀ। ਹੌਲੀ ਹੌਲੀ ਇਹਦਾ ਕੁਝ ਸਿਵਲਾਈਜੇਸ਼ਨ ਇਹਦਾ ਹੋਇਆ ਵੀ ਸਿਵਿਲੀਅਨਸ ਨੂੰ ਵੱਧ ਇਹਦੇ ਵਿੱਚ ਰੱਖੋ, ਹੌਲੀ ਹੌਲੀ ਚੇਂਜ ਜ਼ਰੂਰ ਹੋਈ ਆ, ਪਰ ਉਹ ਚੇਂਜ ਸੈਟਿਸਫੈਕਟਰੀ ਨਹੀਂ ਹੈ ਟੂ ਡੇਟ। ਉਹਦੇ 'ਤੇ ਵਾਰ ਵਾਰ ਕਿੰਤੂ ਪਰੰਤੂ ਹੁੰਦਾ ਰਿਹਾ, ਇੱਥੋਂ ਤੱਕ ਓਨਟੇਰੀਓ ਦੇ ਜਿਹੜੇ ਅੰਬਡਸਮੈਨ ਆ ਜਿਹਨੂੰ ਆਪਾਂ ਸ਼ਾਇਦ ਪੰਜਾਬੀ ਦੇ ਵਿੱਚ ਲੋਕਪਾਲ ਕਹਾਂਗੇ, ਉਹਨਾਂ ਨੇ ਵੀ ਇਹਦੇ ਉੱਤੇ ਵੱਖ ਵੱਖ ਸਮਿਆਂ 'ਤੇ ਰਿਵਿਊ ਕਰਕੇ ਇਹਨੂੰ ਇਹਦੀ ਕਾਰਗੁਜ਼ਾਰੀ ਨੂੰ ਉੱਤੇ ਰਿਪੋਰਟਾਂ ਦਿੱਤੀਆਂ। ਔਰ ਉਹਨਾਂ ਨੇ ਆਪਣੀਆਂ ਰਿਪੋਰਟਾਂ ਦੇ ਵਿੱਚ ਫਾਇੰਡ ਆਊਟ ਕੀਤਾ ਕਿ ਇਹ ਬਿਲਕੁਲ ਜਿਹੜਾ ਇਹਦਾ ਕੰਮ ਆ ਉਹ ਜਸਟ ਨਹੀਂ ਹੈ, ਇਹਦੇ ਵਿੱਚ ਬਹੁਤ ਵੱਡੀਆਂ ਖਾਮੀਆਂ ਆ, ਇਹਦਾ ਝੁਕਾਅ ਅਤੇ ਬਾਇਸ ਜਿਹੜਾ ਆ ਪੁਲਿਸ ਵਾਲੇ ਪਾਸੇ ਆ ਬਿਲਕੁਲ
ਜੀ,
ਇਹ ਲਿੱਪਾ ਪੋਚੀ ਵਾਲੀ ਗੱਲ ਆ ਇਹਦੇ ਵਿੱਚ। ਅਤੇ ਇਹਦੇ ਵਿੱਚੋਂ ਜਿੰਨੇ ਵੀ ਕਦੇ ਚਾਰਜਸ ਨਿਕਲਦੇ ਆ ਉਹ ਉਹਨਾਂ ਵਿੱਚ ਪੁਲਿਸ ਨੂੰ ਕੋਈ ਕਿਸੇ ਕਿਸਮ ਦੀ ਸਖ਼ਤ ਸਜ਼ਾ ਨਹੀਂ ਹੁੰਦੀ, ਅੱਬਲ ਤਾਂ ਪੁਲਿਸ ਵਾਲੇ ਚਾਰਜ ਹੀ ਨਹੀਂ ਹੁੰਦੇ। ਔਰ ਇੱਕ ਰਿਪੋਰਟ ਦੇ ਵਿੱਚ ਤੇ ਆਪ ਇਹਨਾਂ ਦਾ ਈਅਨ ਸਕਾਟ ਨਾਂ ਦਾ ਆਉਂਦਾ ਸੀ ਇਹਨਾਂ ਦਾ ਡਾਇਰੈਕਟਰ, ਕਿਉਂਕਿ ਇਹ ਡਾਇਰੈਕਟਰ ਦੇ ਥੱਲੇ ਹੁੰਦੀ ਆ, ਉਹਨੇ ਮੰਨਿਆ ਸੀ ਕਿ ਜਿਹੜਾ ਪੁਲਿਸ ਵਾਲਾ ਕੋਈ ਕਿਸੇ ਕਿਸਮ ਦੀ ਓਫੈਂਸ ਕਰਦਾ ਉਹਦੀ ਪ੍ਰੋਸੀਕਿਊਸ਼ਨ ਦੇ ਜਿਹੜੇ ਚਾਂਸਿਸ ਆ ਸਿਟੀਜ਼ਨ ਦੇ ਮੁਕਾਬਲੇ ਪੰਜਵਾਂ ਹਿੱਸਾ ਆ, ਜਾਣੀ ਜੇ ਕਿਸੇ ਇੱਕੋ ਕਿਸਮ ਦੀਆਂ ਓਫੈਂਸਿਸ ਵਿੱਚ ਪੰਜ ਸਿਟੀਜ਼ਨ ਜਿਹੜੇ ਆ ਉਹ ਕਨਵਿਕਟ ਕੀਤੇ ਜਾ ਸਕਦੇ ਤਾਂ ਪੁਲਿਸ ਵਾਲਾ ਇੱਕੋ ਹੀ ਕਨਵਿਕਟ ਕੀਤਾ ਜਾ ਸਕਦਾ।
ਅੱਛਾ ਜੀ, ਇਹ ਕੇਸ ਨੂੰ ਇੱਕ ਕੇਸ ਆਪਾਂ ਲੈਂਦੇ ਹਾਂ ਪਹਿਲਾਂ, ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਜੋ ਬ੍ਰੈਂਪਟਨ ਦੇ ਵਿੱਚ ਇੱਕ ਲੜਕੇ ਦਾ ਕਤਲ ਹੋਇਆ ਅਤੇ ਜੋ ਮਾਰਟਨ ਦੇ ਵਿੱਚ ਇੱਕ ਬਜ਼ੁਰਗ ਦਾ ਕਤਲ ਹੋਇਆ।
ਹਾਂਜੀ,
ਸੈਮੀ ਜਤੀਮ ਦਾ ਕੇਸ ਸਾਹਮਣੇ ਆਇਆ 2013 ਦੇ ਵਿੱਚ, ਪੁਲਿਸ ਵੱਲੋਂ ਗੋਲੀਆਂ ਉਸ ਨੂੰ ਮਾਰੀਆਂ ਗਈਆਂ ਖਾਲੀ ਬੱਸ ਦੇ ਵਿੱਚ, ਔਰ ਮੈਂਟਲੀ ਇਲ ਪਰਸਨ ਸੈਮੀ ਜਤੀਮ, ਥੋੜ੍ਹਾ ਜਿਹਾ ਉਸਦੇ ਕੋਲ ਚਾਕੂ ਫੜਿਆ ਹੋਇਆ ਸੀਗਾ। ਇਸ ਪਾਸੇ ਆਪਾਂ ਨਹੀਂ ਜਾਂਦੇ ਕਿ ਉਹਨੂੰ ਕਿਉਂ ਉੱਥੇ ਕਿਸ ਤਰ੍ਹਾਂ ਮਾਰਿਆ, ਕਿ ਉਸ ਤੋਂ ਬਾਅਦ ਜਿਹੜੀ ਐਸ ਆਈ ਯੂ ਦੀ ਇਨਵੈਸਟੀਗੇਸ਼ਨ ਆਈ, ਜਿਹੜੇ ਪੁਲਿਸ ਆਫਿਸਰ ਚਾਰਜ ਕੀਤੇ ਗਏ ਉਹਨਾਂ ਦੇ ਉੱਤੇ ਕਿੰਨੇ ਕੁ ਚਾਰਜ ਲੱਗੇ, ਕੀ ਉਹ ਸਟਿਲ ਜੇਲ੍ਹ ਦੇ ਵਿੱਚ ਨੇ, ਕੀ ਉਹਨਾਂ ਦਾ ਕੀ ਹਸ਼ਰ ਹੋਇਆ, ਕੰਪੈਰੇਟਿਵਲੀ ਜੇ ਇਹੀ ਕਤਲ ਕਿਸੇ ਇੱਕ ਸਿਵਿਲੀਅਨ ਨੇ ਕੀਤਾ ਹੁੰਦਾ ਉਹਦਾ ਕੀ ਹਸ਼ਰ ਹੁੰਦਾ?
ਦੇਖੋ ਜੀ, ਉਹਦੇ ਵਿੱਚ ਸਾਰੀ ਲਿਪਾ ਪੋਚੀ ਹੋਈ ਹੈ, ਉਹ ਵੀ ਜੇ ਪਬਲਿਕ ਦਾ ਪ੍ਰੈਸ਼ਰ ਨਾ ਹੁੰਦਾ ਜੋ ਕੁਛ ਹੋਇਆ ਜਗਦੀਸ਼ ਜੀ ਉਹ ਵੀ ਨਹੀਂ ਸੀ ਹੋਣਾ। ਉਹਦੇ ਵਿੱਚ ਫਰਸੀਲੋ ਨਾਂ ਦਾ ਜਿਹੜਾ ਕਾਂਸਟੇਬਲ ਸੀਗਾ ਉਹਨੂੰ ਚਾਰਜ ਕੀਤਾ ਗਿਆ, ਤੇ ਉਹਦੀ ਜਿਹੜੀ ਕਨਵਿਕਸ਼ਨ ਹੋਈ ਆ ਉਹ ਕਨਵਿਕਸ਼ਨ ਹੋਈ ਆ ਅਟੈਂਪਟ ਮਰਡਰ ਦੇ ਥੱਲੇ। ਤੁਸੀਂ ਇੱਕ 17-18 ਸਾਲਾਂ ਦੇ ਯੂਥ ਨੂੰ ਜਿਹੜਾ ਕਿਸੇ ਨੂੰ ਖਤਰਾ ਨਹੀਂ, ਜਿਵੇਂ ਤੁਸੀਂ ਕਵਰ ਕਰਤਾ, ਉਹਦੇ 8 ਗੋਲੀਆਂ ਤੁਸੀਂ ਮਾਰੀਆਂ, 2-3 ਟੇਜ਼ਰਾਂ ਉਹਦੇ ਮਾਰੀਆਂ, ਕੋਈ ਸਟਰੀਟ ਕਾਰ ਵਿੱਚ ਬੰਦਾ ਨਹੀਂ, ਕੋਈ ਉਹਨੇ ਹੌਸਟੇਜ ਨਹੀਂ ਲਿਆ ਆ, ਮਤਲਬ ਤਾੜ ਤਾੜ ਗੋਲੀਆਂ ਚਲਾ ਕੇ ਤੁਸੀਂ ਪਬਲਿਕ ਵਿਊ ਦੇ ਵਿੱਚ ਉਹਨੂੰ ਮਾਰ ਦਿੱਤਾ, ਤੇ ਉਹਨੂੰ ਜਿਹੜਾ ਫਰਸੀਲੋ ਸੀ ਕਾਂਸਟੇਬਲ ਉਹਦੀ ਕਨਵਿਕਸ਼ਨ ਹੋਈ ਆ ਅਟੈਂਪਟ ਮਰਡਰ ਦੇ ਥੱਲੇ, ਤੇ ਉਹਨੂੰ ਸਿਰਫ 6 ਸਾਲ ਕੈਦ ਦੀ ਸਜ਼ਾ ਹੋਈ। 21 ਮਹੀਨਿਆਂ ਬਾਅਦ ਉਹਦੀ ਜਿਹੜੀ ਪਾਰਸ਼ਲ ਪੈਰੋਲ ਹੋ ਗਈ, ਜਦੋਂ 3 ਮਹੀਨੇ ਹੋਰ ਲੰਘੇ, ਜਾਣੀ ਟੋਟਲ 24 ਮਹੀਨੇ 2 ਸਾਲ ਲੰਘੇ, ਤੇ ਉਹਦੀ ਫੁੱਲ ਪੈਰੋਲ ਹੋ ਗਈ। ਇਹ ਸਜ਼ਾ ਉਹਨੂੰ ਮਿਲੀ ਹੈ 17-18 ਸਾਲਾਂ ਦੇ ਯੂਥ ਨੂੰ 8 ਗੋਲੀਆਂ ਦੇ 2-3 ਤੇਜ਼ਰਾਂ ਮਾਰ ਕੇ ਮਾਰਨ ਦੀ, ਕਿਉਂਕਿ ਐਸ ਆਈ ਯੂ ਨੇ ਕੇਸ ਨੂੰ ਬਣਾਉਣਾ ਹੁੰਦਾ, ਐਸ ਆਈ ਯੂ ਨੇ ਵਿਟਨੈਸ ਨੂੰ ਲਾਈਨ ਅਪ ਕਰਨਾ ਹੁੰਦਾ, ਐਸ ਆਈ ਯੂ ਨੇ ਐਵੀਡੈਂਸ ਨੂੰ ਸੁਰੱਖਿਅਤ ਕਰਨਾ ਹੁੰਦਾ, ਐਸ ਆਈ ਯੂ ਨੇ ਜਿਹੜਾ ਫਰੇਮਵਰਕ ਤਿਆਰ ਕਰਕੇ ਉੱਥੇ ਕੇਸ ਬਣਾਇਆ, ਇੰਨਾ ਵੀਕ ਸੀਗਾ, ਉਹਦੇ ਵਿੱਚ ਕਨਵਿਕਸ਼ਨ ਦੇ ਚਾਂਸਿਸ ਇੰਨੇ ਕੋਈ ਸੀ ਜਿੰਨੇ ਕਹਿ ਗਏ, ਉਹ ਵੀ ਪਬਲਿਕ ਪ੍ਰੈਸ਼ਰ ਹੋਣ ਕਰਕੇ, ਨਹੀਂ ਤੇ ਸ਼ਾਇਦ ਇਹ ਵੀ ਨਾ ਹੁੰਦਾ।
ਹੋਰ ਬਹੁਤ ਸਾਰੇ ਕੇਸ ਨੇ ਜਿਨ੍ਹਾਂ ਦੀਆਂ ਐਗਜ਼ਾਮਪਲਾਂ ਦਿੱਤੀਆਂ ਜਾ ਸਕਦੀਆਂ ਨੇ। ਹੋਰ ਥੋੜ੍ਹਾ ਪਿੱਛੇ ਚਲੇ ਜਾਈਏ, ਲਗਾਤਾਰ ਐਸ ਆਈ ਯੂ ਦੇ ਉੱਤੇ ਕੁਐਸਚਨ ਚੱਲਦੇ ਆ ਰਹੇ ਨੇ, ਔਰ ਐਸ ਆਈ ਯੂ ਦੇ ਬਾਰੇ ਦੇ ਵਿੱਚ ਅੱਗੇ ਚੱਲ ਕੇ ਆਪਾਂ ਬ੍ਰੈਂਪਟਨ ਦੇ ਕੇਸ ਦੀ ਵੀ ਗੱਲਬਾਤ ਕਰਨੀ ਹੈ, ਔਰ ਜਿਹੜਾ ਕਿ ਡੀ ਆਂਡਰੇ ਕੈਂਬਲ 26 ਸਾਲ ਦਾ ਨੌਜਵਾਨ ਉਸ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ, ਪਰ ਕੀ ਕੋਈ ਐਸ ਆਈ ਯੂ ਦਾ ਇੱਦਾਂ ਦਾ ਵੀ ਕੇਸ ਸਾਹਮਣੇ ਆਇਆ ਜਿਹਦੇ 'ਚ ਉਹਨੇ ਪੁਲਿਸ ਨੂੰ ਬਹੁਤ ਸਖ਼ਤ ਕਾਰਵਾਈ ਕੀਤੀ ਹੋਵੇ ਪੁਲਿਸ ਦੇ ਵੱਲੋਂ ਕੀਤੇ ਗਏ ਕਿਸੇ ਵੀ ਐਸੇ ਐਕਸ਼ਨ ਦੀ ਜਿਹੜੇ ਟੋਟਲੀ ਉਹਨਾਂ ਨੂੰ ਕਰਨ ਦਾ ਨਹੀਂ ਬਣਦਾ ਸੀ ਅਤੇ ਪੁਲਿਸ ਨੇ ਉਹ ਕਰ ਦਿੱਤਾ ਅਤੇ ਉਸ ਤੋਂ ਬਾਅਦ SIU ਨੇ ਉਸ ਉੱਤੇ ਸਖ਼ਤ ਐਕਸ਼ਨ ਆ ਜਿਹੜੇ ਉਹ ਲਏ ਹੁਣ।
ਦੇਖੋ ਜੀ, ਮੈਂ ਤਾਂ ਜਿੰਨਾ ਇਹਦੇ ਬਾਰੇ ਖ਼ਬਰਾਂ ਦੇ ਥਰੂ ਪਹਿਲਾਂ ਪੜ੍ਹਦਾ ਰਿਹਾ ਜਾਂ ਮੈਂ ਥੋੜ੍ਹੀ ਬਹੁਤੀ ਰਿਸਰਚ ਕਰਕੇ ਪੜ੍ਹਿਆ ਕੀ ਹੋਇਆ, ਕਿਸੇ ਕੇਸ ਦੇ ਵਿੱਚ ਵੀ ਜਿਹੜੀ SIU ਦਾ ਕੋਈ ਵੀ ਐਕਸ਼ਨ ਆ ਉਹ ਸੈਟਿਸਫੈਕਟਰੀ ਨਹੀਂ ਹੈਗਾ। ਉਹ ਪ੍ਰੋ ਪੁਲਿਸ ਆ, ਉਹਦਾ ਬਾਇਸ ਆ ਪ੍ਰੋ ਪੁਲਿਸ SIU ਦਾ, ਕਿਉਂਕਿ SIU 'ਚ ਜਗਦੀਸ਼ ਜੀ ਅਜੇ ਵੀ ਪੁਲਿਸ ਬੈਕਗਰਾਊਂਡ ਦੇ ਲੋਕ ਇਹਦੇ ਵਿੱਚ ਕੰਮ ਕਰਦੇ ਆ ਔਰ ਇਹਦੇ ਡਾਇਰੈਕਟਰ ਜਿਹੜੇ ਵੱਖ ਵੱਖ ਸਮਿਆਂ ਦੇ ਰਹਿ ਚੁੱਕੇ, ਜੇ ਆਪਾਂ ਦੇਖੀਏ ਤੇ ਉਹ ਕਰਾਊਨ ਅਟਰਨੀਜ ਰਹੇ ਆ। ਹੁਣ ਕਰਾਊਨ ਅਟਰਨੀ ਤੇ ਪੁਲਿਸ ਇਹ ਚਾਚੇ ਤਾਏ ਦੇ ਸਕੇ ਭਰਾ ਵਾਲੀ ਗੱਲ ਆ ਇਹਨਾਂ ਦੀ, ਇਹਨਾਂ ਨੇ ਇਕੱਠਿਆਂ ਨੇ ਕੰਮ ਕਰਨਾ ਹੁੰਦਾ, ਤੁਸੀਂ ਉਹਨੂੰ ਚੱਕ ਕੇ ਡਾਇਰੈਕਟਰ SIU ਦਾ ਲਾ ਦਿਓ ਕਰਾਊਨ ਅਟਰਨੀ ਨੂੰ, ਉੱਥੇ ਪੁਲਿਸ ਨਾਲ ਹੀ ਸਾਰੀ ਉਮਰ ਉਹਨੇ ਕੰਮ ਕੀਤਾ, ਉਹ ਤੇ ਉਹੀ ਕੰਮ ਕਰੇਗਾ ਜੋ ਕੁਛ ਉਹ ਪਹਿਲਾਂ ਕਰਦਾ ਰਿਹਾ।
ਸੋ ਬੜਾ ਜੀ, ਹੁਣ ਆਈਏ ਆਪਾਂ ਵਾਪਸ ਇੱਥੇ ਜੋ ਕੁਛ ਮਾਲਟਨ ਦੇ ਵਿੱਚ ਵਾਪਰਿਆ, ਉਸ ਤੋਂ ਬਾਅਦ ਲਗਾਤਾਰ ਪ੍ਰੋਟੈਸਟ ਹੋ ਰਿਹਾ ਔਰ ਪਰਸੋਂ ਅਤੇ ਕੱਲ੍ਹ ਜਿਹੜਾ ਵਾਲਮਾਰਟ ਆ ਉਹ ਬੰਦ ਰਿਹਾ। ਖ਼ਬਰਾਂ ਇਹ ਵੀ ਆਈਆਂ ਨੇ ਕਿ ਜਿਹੜੇ ਪ੍ਰੋਟੈਸਟ ਨੇ ਉਹ ਵਾਲਮਾਰਟ ਦੇ ਵਿੱਚ ਗਏ, ਉੱਥੋਂ ਵਾਲਮਾਰਟ ਦੇ ਵਿੱਚ ਉਹਨਾਂ ਨੇ ਕੁਰਸੀਆਂ ਚੱਕੀਆਂ, ਟੈਂਟ ਚੱਕੇ, ਪਾਣੀ ਚੱਕਿਆ, ਹੋਰ ਸਮਾਨ ਚੱਕਿਆ ਅਤੇ ਬਿਨਾਂ ਪੇ ਕੀਤੇ ਆ ਕੇ ਬਾਹਰ ਉਹ ਆਪਣੇ ਟੈਂਟ ਲਾਉਣੇ ਸ਼ੁਰੂ ਕਰ ਦਿੱਤੇ ਗਏ ਅਤੇ ਇੱਕ ਤਰ੍ਹਾਂ ਦੀ ਲੂਟਿੰਗ ਇੱਥੇ ਹੋਈ ਹੈ ਵਾਲਮਾਰਟ ਦੇ ਵਿੱਚ। ਉਸ ਤੋਂ ਬਾਅਦ ਜਿਹੜਾ ਵੈਸਟਵੁੱਡ ਮਾਲ ਬੰਦ ਕਰ ਦਿੱਤਾ ਗਿਆ, ਕੀ ਇਹ ਪ੍ਰੋਟੈਸਟ ਨੂੰ ਵੀਕ ਨਹੀਂ ਕਰਦਾ ਹੈਗਾ ਸਾਰਾ ਸਿਸਟਮ?
ਬਿਲਕੁਲ ਜੀ, ਸਭ ਕਾਸੇ ਨੂੰ ਇਹ ਡਿਜ਼ੇਲ ਕਰਦਾ ਹੈਗਾ। ਅਗਰ ਕੋਈ ਪੁਲਿਸ ਰਿਫੋਰਮ ਅਸੀਂ ਚਾਹੁੰਦੇ ਹਾਂ, ਜਦੋਂ ਇਹ ਵਾਇਲੈਂਸ ਵਾਲੇ ਪਾਸੇ ਨੂੰ ਗੱਲ ਜਾਏਗੀ, ਲੁੱਟਮਾਰ ਵਾਲੇ ਪਾਸੇ ਨੂੰ ਜਾਏਗੀ, ਜਿਹੜਾ ਐਕਸਟ੍ਰੀਮ ਲੈਫਟ ਆ ਉਹਦੇ 'ਤੇ ਭਾਰੂ ਹੋ ਜਾਏਗਾ, ਉਹ ਇਸ ਕਿਸਮ ਦੀ ਨਾਅਰੇਬਾਜ਼ੀ ਕਰੇਗਾ ਜਿਹਦੇ ਵਿੱਚੋਂ ਕੱਖ ਨਹੀਂ ਨਿਕਲੇਗਾ। ਕਿਉਂਕਿ ਜਿਸ ਆਦਮੀ ਦੀ ਜਾਨ ਚਲੀ ਗਈ ਉਹ ਤਾਂ ਚਲੀ ਗਈ, ਸਾਡਾ ਜਿਹੜਾ ਪਬਲਿਕ ਦਾ ਜਿਹੜਾ ਏਮ ਆ ਉਹ ਉਸ ਕੇਸ ਦੇ ਜਸਟਿਸ ਲੈਣਾ ਅਤੇ ਭਵਿੱਖ ਵਿੱਚ ਉਸ ਕਿਸਮ ਦੇ ਜਿਹੜੇ ਕੇਸ ਆ ਉਹ ਨਾ ਹੋਣ, ਉਹਨਾਂ ਨੂੰ ਰੋਕਣ ਲਈ ਬੰਦੋਬਸਤ ਕਰਨ ਲਈ ਸਰਕਾਰਾਂ ਨੂੰ ਮਜ਼ਬੂਰ ਕਰਨਾ। ਅਤੇ ਇਹ ਜਿਹੜੀ ਇਸ ਕਿਸਮ ਦੀ ਐਕਟੀਵਿਟੀ ਆ ਜਿਹਦੇ ਵਿੱਚ ਪਬਲਿਕ ਨੂੰ ਡਿਸਕੰਫਰਟ ਇੰਨਾ ਜ਼ਿਆਦਾ ਹੋਵੇ ਅਤੇ ਨਾਲ ਦੀ ਨਾਲ ਇਹ ਲੁੱਟਮਾਰ ਵਰਗੀਆਂ ਹਾਲਤਾਂ ਹੋਣ, ਇਹਦੇ ਨਾਲ ਤਾਂ ਸਭ ਕੁਝ ਡਿਟੇਲ ਹੋ ਜਾਏਗਾ, ਇਹ ਨੁਕਸਾਨ ਹੋਏਗਾ ਜਿਹੜੇ ਵਿਕਟਮ ਨੇ ਉਹਨਾਂ ਦੀ ਫੈਮਿਲੀ, ਜਿਹੜੇ ਉਹਨਾਂ ਦੇ ਆਸ ਪਾਸ ਦੇ ਰਿਸ਼ਤੇਦਾਰ ਦੋਸਤ ਜਿਹੜੇ ਜਾਂ ਕਮਿਊਨਿਟੀ ਮੈਂਬਰ ਜਿਹੜੇ ਲੀਡ ਕਰ ਰਹੇ ਆ ਇਸ ਕੰਪੇਨ ਨੂੰ ਜਸਟਿਸ ਦੀ, ਉਹਨਾਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿ ਇਸ ਕਿਸਮ ਦੇ ਐਲੀਮੈਂਟ ਨੂੰ ਅੱਗੇ ਨਾ ਆਉਣ ਦੇਣ।
ਪੜਾ ਜੀ, ਇਸ ਸਮੇਂ ਆਪਣੇ ਨਾਲ ਬ੍ਰੈਮਟਨ ਈਸਟ ਤੋਂ MPP ਗੁਰਰਤਨ ਜੀ ਜੁੜ ਚੁੱਕੇ ਨੇ, ਮੈਂ ਉਹਨਾਂ ਦਾ ਵੀ ਥੋੜ੍ਹਾ ਜਿਹਾ ਓਪੀਨੀਅਨ ਲਵਾਂਗਾ, ਕਿਉਂਕਿ ਬੀਤੇ ਸਮੇਂ ਦੇ ਵਿੱਚ ਜਦੋਂ ਐਂਡਰੀਆ ਹਾਰਟਸ ਵੱਲੋਂ ਹਾਰਵਰਟ ਵੱਲੋਂ SIU ਦੇ ਉੱਤੇ ਟਵੀਟ ਕੀਤਾ ਗਿਆ ਅਤੇ ਉਸ ਦਾ ਪੁਲਿਸ ਚੀਫਸ ਨੇ ਕੁਝ ਇੱਕ ਨੇ ਕਾਫੀ ਰਿਐਕਸ਼ਨ ਉਸ ਦੇ ਉੱਤੇ ਦਿਖਾਇਆ ਸੀਗਾ, ਲੈਟ ਸੀ ਕਿ NDP ਵੇ ਡੂ ਦੇ ਸਟੈਂਡ ਔਨ ਦਿਸ SIU। ਗੁਰਰਤਨ ਜੀ, ਸਵਾਗਤ ਹੈ ਪ੍ਰੋਗਰਾਮ ਖੌਰਸਾਰ ਦੇ ਵਿੱਚ।
ਹਾਂਜੀ ਗਰਵ ਸਾਹਿਬ, ਤੇ ਤੁਹਾਨੂੰ ਤੇ ਤੁਹਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਤੇ ਤੇ
ਜੀ ਸਤਿ ਸ੍ਰੀ ਅਕਾਲ ਜੀ। ਔਰ ਕੱਲ੍ਹ ਤੁਸੀਂ ਫੈਮਿਲੀ ਨੂੰ ਮਿਲੇ ਔਰ ਉੱਥੇ ਜਾ ਕੇ ਆਪਣੀ ਪ੍ਰੈਸ ਕਾਨਫਰੰਸ ਕੀਤੀ, ਗੱਲਬਾਤ ਕੀਤੀ, ਉਸ ਦੇ ਪਾਸੇ ਆਪਾਂ ਬਾਅਦ ਦੇ ਵਿੱਚ ਆਵਾਂਗੇ। ਪਹਿਲਾਂ ਜਾਣਨਾ ਚਾਹੁੰਦੇ ਹਾਂ ਕਿ ਇਸ ਦਾ ਹੱਲ ਕੀ ਹੈ, ਕੀ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟਸ ਨੇ ਜਿਹੜੀਆਂ ਇਹ ਸਹੀ ਕੰਮ ਕਰ ਰਹੀਆਂ ਨੇ, ਕਿ ਇਸ ਦੇ ਵਿੱਚ ਰਿਫੋਰਮ ਦੀ ਜ਼ਰੂਰਤ ਹੈ, ਜਾਂ ਫਿਰ ਵੇ ਡੂ ਯੂ ਸਟੈਂਡ, ਡੀਫੰਡ ਦ ਪੁਲਿਸ ਜਾਂ ਰਿਫੋਰਮ ਦ ਪੁਲਿਸ?
ਸਾਡੀ ਪੋਜੀਸ਼ਨ ਬੜੀ ਕਲੀਅਰ ਹੈ, ਸਪੈਸੀਫਿਕਲੀ ਵਿਦ SIU ਸਾਨੂੰ ਕੰਪਲੀਟ ਓਵਰਹਾਲ ਦੀ ਲੋੜ ਹੈ, ਕਿਉਂਕਿ ਇਸ ਟਾਈਮ ਤੇ ਕਮਿਊਨਿਟੀ ਤੇ ਪਰਿਵਾਰ ਸਾਰੀ ਲੋਕੀ ਦੇ ਡੋਂਟ ਹੈਵ ਫੇਥ ਇਨ SIU, ਕਿਉਂਕਿ ਜਦੋਂ ਅਸੀਂ ਸਬੂਤ ਦੇਖਦੇ ਹਾਂ ਤੇ SIU ਆਰ ਨਾਟ ਲੇਇੰਗ ਇਨਫ ਕਨਵਿਕਸ਼ਨਸ ਵਿਦ ਰਿਸਪੈਕਟ ਟੂ ਕੇਸਿਸ ਦੇ ਇਨਵੈਸਟੀਗੇਟ, ਤੇ ਨਾਲ ਦੇ ਨਾਲ ਇਸ ਵਕਤ ਤੇ ਜਦੋਂ ਅਸੀਂ ਲੈਜਿਸਲੇਸ਼ਨ ਦੇਖਦੇ ਹਾਂ, ਐਸੇ ਦੇ ਕੋਈ ਪਾਵਰ ਨਹੀਂ ਹੈਗਾ ਪੁਲਿਸ ਆਫਿਸਰ ਨੂੰ ਕੰਪੈਲ ਕਰਨ ਲਈ to make sure that they participate in investigations. As time they don't go, they have no powers to force officers to compel them to participate. So system bill that picture have to be kept legislature the which SIU bill ko broken hai, this is a complete overhaul hi load hai
ji. Aur dusra nara jo lagatar chalda aa raha hai, defund the police, us de utte tuhadi NDP di ki position hai?
Sadi position ehi hai, loki bahut hun kehnde ne ki you know there's a movement about defunding the police. Sadi position ehi hai, sanu investment di lord hai jehde khas taur te services and institutions to help people out. Ek main cheez assi hun dekh chuke mental health de vich, assi hun dekh chuke ne jidon tusi Ajaz Chaudhary the situation jan DeAndre Campbell donne situation de vich loki bimar si, they had a mental health crisis. They as situation de vich ਜਦੋਂ ਕੋਈ ਬੰਦੇ ਦਾ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ, ਵੀ ਨੀਡ ਅ ਹੈਲਥ ਕੇਅਰ ਰਿਸਪਾਂਸ, ਨਾਟ ਅ ਪੁਲਿਸ ਰਿਸਪਾਂਸ
ਜੀ।
ਸੋ ਸਾਨੂੰ ਕਾਫੀ ਚੇਂਜਸ ਦੀ ਲੋੜ ਹੈ, ਐਂਡ ਵੀ ਸ਼ੁਡ ਵਰਕ ਔਨ ਦੋਸ ਚੇਂਜਸ ਟੂ ਮੇਕ ਸ਼ੁਰ ਪੁਲਿਸ ਆਰ ਨੋ ਲੋਂਗਰ ਕਿਲਿੰਗ ਪੀਪਲ ਹੂ ਆਰ ਮੈਂਟਲੀ ਅਨਸਟੇਬਲ ਔਰ ਅਨਵੈਲ, and also to provide the care and support the community needs.
ਬਲਾਜ ਜੀ ਤੁਹਾਡਾ ਕੁਐਸਚਨ ਇਸ ਸਮੇਂ ਐਨਡੀਪੀ ਦੀ ਇਸ ਸਟੈਂਡ ਦੇ ਉੱਤੇ
ਦੇਖੋ ਗੁਰਰਤਨ ਨੇ ਤੁਹਾਡੇ ਸਵਾਲ ਦਾ ਬਹੁਤ ਸਪਸ਼ਟ ਜਵਾਬ ਨਹੀਂ ਦਿੱਤਾ ਜਦੋਂ ਤੁਸੀਂ ਪੁੱਛਿਆ ਵੀ ਡੀ ਫੰਡਿੰਗ ਤੇ ਕੀ ਪੋਜੀਸ਼ਨ ਆ ਤੇ ਗੁਰਰਤਨ ਨੇ ਉਹਨੂੰ ਅੱਗੇ ਪਿੱਛੇ ਕਰ ਦਿੱਤਾ ਆਪਣੀ ਪੋਜੀਸ਼ਨ ਜਿਹੜੀ ਆ ਹੋਰ ਗੱਲਾਂ ਤੇ ਦੱਸਤੀ ਡੀ ਫੰਡਿੰਗ ਦੇ ਉੱਤੇ ਉਹਨਾਂ ਨੇ ਕੋਈ ਰਿਸਪਾਂਸ ਨਹੀਂ ਦਿੱਤਾ ਪਰ ਮੈਂ ਇੱਕ ਗੱਲ ਨਾਲ ਬਿਲਕੁਲ ਐਗਰੀ ਹਾਂ ਵੀ ਜਿਹੜਾ ਲੈਜਿਸਲੇਸ਼ਨ ਆ ਉਹਦੇ ਵਿੱਚ ਕਾਫੀ ਜਿਹੜੀਆਂ ਤਾਕਤਾਂ ਐਸ ਆਈ ਯੂ ਕੋ ਹੈ ਨਹੀਂ ਇੱਕ ਐਸ ਆਈ ਯੂ 100% ਸਿਵਲੀਅਨ ਹੈ ਨਹੀਂ ਜਿਹੜੀ ਆਪਾਂ ਗੱਲ ਪਹਿਲਾਂ ਵੀ ਕਰ ਚੁੱਕੇ ਹਾਂ 2011 ਦੀ ਆਂਬਡਸਮੈਨ ਦੀ ਜਿਹੜੀ ਰਿਪੋਰਟ ਆ ਉਹਦੇ ਵਿੱਚ ਉਹਨਾਂ ਨੇ ਰਿਕਮੈਂਡ ਕੀਤਾ ਸੀ ਅਟਾਰਨੀ ਜਨਰਲ ਨੂੰ ਕਿ ਲੈਜਿਸਲੇਸ਼ਨ ਨਵਾਂ ਇਨੈਕਟ ਕੀਤਾ ਜਾਵੇ ਜਿਹਦੇ ਵਿੱਚ ਐਸ ਆਈ ਯੂ ਨੂੰ ਜ਼ਿਆਦਾ ਸਪੋਰਟ ਅਤੇ ਤਾਕਤਾਂ ਦਿੱਤੀਆਂ ਜਾਣ ਉਹਦੇ ਵਿੱਚ ਉਹਨਾਂ ਨੇ ਬੜਾ ਸਾਫ਼ ਕਿਹਾ ਸੀ ਪੁਲਿਸ ਆਫਿਸਰਸ ਮੈਂ ਕੋਟ ਕਰਦਾ ਪੁਲਿਸ ਆਫਿਸਰਸ ਈਦਰ ਓਬਸਟ੍ਰਕਟਡ ਔਰ ਫੇਲਡ ਟੂ ਕੋਆਪਰੇਟ ਵਿਦ ਐਸ ਆਈ ਯੂ ਇਨ ਮੋਰ ਦੈਨ 1/3 ਆਫ ਇਟਸ ਕੇਸਿਸ ਇਨ ਦਾ ਪਾਸਟ 3 ਈਅਰਸ ਉਹ 11 ਦੇ ਵਿੱਚ ਅੰਮ੍ਰਿਤਸਰ ਨੇ ਕਿਹਾ ਸੀ ਸੋ ਬਿਲਕੁਲ ਇਹ ਡਿਫੰਟ ਬਾਡੀ ਆ ਇਹਨੂੰ ਬਿਲਕੁਲ ਇਹਨੂੰ ਓਵਰਹਾਲ ਕਰਨਾ ਬਣਦਾ ਪਰ ਗੁਰਰਤਨ ਨੂੰ ਚਾਹੀਦਾ ਵੀ ਘੱਟੋ ਘੱਟ ਡੀ ਫੰਡ ਪੁਲਿਸ ਜਿਹੜਾ ਤੁਸੀਂ ਸਵਾਲ ਕੀਤਾ ਸੀ ਉਹ ਤੇ ਆਪਣੀ ਪੋਜੀਸ਼ਨ ਨੂੰ ਕਲੀਅਰ ਕਰੇ ਅਗਰ ਹੋਰ ਕਮਿਊਨਿਟੀ ਸਰਵਿਸਿਸ ਮੈਂਟਲ ਹੈਲਥ ਤੇ ਹੋਰ ਜੋ ਵੀ ਇਸ਼ੂਜ਼ ਨੇ ਉਹਨਾਂ ਵਾਸਤੇ ਫੰਡ ਚਾਹੀਦਾ ਤੇ ਪੁਲਿਸ ਨੂੰ ਡਿਫੰਡ ਕਰਕੇ ਕਿਉਂ ਲੈ ਕੇ ਆਉਣਾ ਇੱਕ ਪਾਸੇ ਤੇ ਲਗਾਤਾਰ ਆਬਾਦੀ ਵੱਧ ਰਹੀ ਆ ਦੂਜੇ ਪਾਸੇ ਕ੍ਰਾਈਮ ਵੱਧ ਰਿਹਾ ਤੀਜੇ ਪਾਸੇ ਤੁਸੀਂ ਕਹਿੰਦੇ ਜੀ ਪੁਲਿਸ ਨੂੰ ਡਿਫੰਡ ਕਰ ਦਿਓ ਆਈ ਮੀਨ ਹਾਓ ਡਜ਼ ਇਟ ਵਰਕ
ਜੀ ਗੁਰਰਤਨ ਇਸ ਦੇ ਉੱਤੇ ਜਿਹੜੇ ਬਲਰਾਜ ਜੀ ਨੇ ਪਿਛਲੇ ਹਫ਼ਤੇ ਵੀ ਸਾਡੀ ਗੱਲ ਹੋਈ ਸੀਗੀ ਕਿ ਡੀ ਫੰਡ ਦਾ ਪੁਲਿਸ ਇਹ ਸਹੀ ਗੱਲ ਨਹੀਂ ਹੋਵੇਗੀ ਜਿਹੜੇ ਲੈਫਟਿਸਟ ਨੇ ਕਾਫੀ ਜ਼ਿਆਦਾ ਉਹ ਵੱਡੇ ਤਾਦਾਦ ਦੇ ਉੱਤੇ ਡੀ ਫੰਡ ਦਾ ਪੁਲਿਸ ਦਾ ਨਾਰਾ ਜਿਹੜਾ ਲਾ ਰਹੇ ਨੇ ਸੋ ਡੂ ਯੂ ਥਿੰਕ ਥੋੜ੍ਹਾ ਜਿਹਾ ਹੋਰ ਆਪਣੀ ਪੋਜੀਸ਼ਨ ਨੂੰ ਇਹ 'ਤੇ ਕਲੈਰੀਫਾਈ ਕਰੋਗੇ ਐਨ ਡੀ ਪੀ ਦੀ ਪੋਜੀਸ਼ਨ ਨੂੰ ਕਲੈਰੀਫਾਈ ਕਰੋਗੇ ਕਿ ਡੀ ਫੰਡਿੰਗ ਦਾ ਪੁਲਿਸ ਵਿਲ ਹੈਲਪ ਟੂ ਰਿਡਿਊਸ ਦਾ ਕ੍ਰਾਈਮ ਐਂਡ ਜੋ ਵੀ ਪੁਲਿਸ ਬਰੂਟੈਲਿਟੀ ਹੈ ਉਸ ਨੂੰ ਰਿਡਿਊਸ ਕਰਨ ਦੇ ਵਿੱਚ
So, that did a position both clear at ask time. Yeah. We are focusing on making sure police and the resources there are being allocated to helping communities. Mm-hmm. They don't see the police or the ask or the situation or the where are they making investment. Don't see the police precincts with police divisions with both militarization on they're spending money on high militarized weaponry. We're saying always pass a community initiative is problem. Police are allocating money in different ways. Well, sanu chahiye the investment mental health care divich and de-escalation tactics divich. As vakt loki hon bari clearly kehnde ne jadon even kal main milya si Chaudhary saab the family then they very clearly say sanu investment di lod hai health care divich sanu investment di lod hai mental health care divich so sade position ਮੈਂ ਬਹੁਤ ਕਲੀਅਰਲੀ ਕਹਿਣਾ ਆਸ ਵਕਤੇ ਵੀ ਨੀਡ ਇਨਵੈਸਟਮੈਂਟ ਇਨ ਹੈਲਥ ਕੇਅਰ ਵੀ ਨੀਡ ਇਨਵੈਸਟਮੈਂਟ ਇਨ ਡੀਐਸਕਲੇਸ਼ਨ ਵੀ ਨੀਡ ਟੂ ਮੇਕ ਸ਼ੋਰ ਦੈਟ ਪੁਲਿਸ ਡਿਵੀਜ਼ਨਸ ਐਂਡ ਪੁਲਿਸ ਏਜੰਸੀਜ਼ ਆਰ ਨਾਟ ਇਨਵੈਸਟਿੰਗ ਇਨ ਮਿਲਟਰਾਈਜ਼ਡ ਵੈਪਨਸ ਦੇ ਆਰ ਇਨਵੈਸਟਿੰਗ ਇਨ ਕਮਿਊਨਿਟੀਜ਼ ਐਂਡ ਦੈਟਸ ਵਾਟ ਵੀ ਆਰ ਫਾਈਟਿੰਗ ਫੋਰ
ਆਲਰਾਈਟ ਕੁਰਤਨ ਜੀ ਕੱਲ ਤੁਸੀਂ ਫੈਮਿਲੀ ਨੂੰ ਮਿਲੇ ਫੈਮਿਲੀ ਨੇ ਬੜੀ ਸਟਰੋਂਗ ਡਿਮਾਂਡ ਰੱਖੀ ਹੈ ਪਬਲਿਕ ਇਨਕੁਆਇਰੀ ਦੀ ਬਲਰਾਜ ਜੀ ਤੁਸੀਂ ਥੋੜ੍ਹਾ ਅੱਗੇ ਚੱਲ ਕੇ ਐਕਸਪਲੇਨ ਕਰਨਾ ਕਿ ਜਿਹੜੀ ਪਬਲਿਕ ਇਨਕੁਆਇਰੀ ਹੈ ਹਾਉ ਦੈਟ ਵਿਲ ਡਿਫਰ ਫਰੋਮ ਐਸ ਆਈ ਯੂ ਦੀ ਇਨਕੁਆਇਰੀ ਤੋਂ ਅਤੇ ਗੁਰਰਤਨ ਜੀ ਕਿੰਨੇ ਕੁ ਚਾਂਸਿਸ ਨੇ ਕਿ ਇਸ ਕੇਸ ਦੀ ਪ੍ਰੋਪਰ ਪਬਲਿਕ ਇਨਕੁਆਇਰੀ ਹੋਵੇ
ਹਾਂਜੀ ਸੋ ਜਦੋਂ ਅਸੀਂ ਦੇਖਦੇ ਨੇ ਐਸ ਆਈ ਯੂ ਦੀ ਗੱਲ ਹੈ ਇਹ ਬਿਲਕੁਲ ਸਾਫ਼ ਹੈ ਅਸੀਂ ਸਬੂਤ ਦੇਖ ਸਕਦੇ ਕਿ ਐਸ ਆਈ ਯੂ ਇਜ਼ ਬ੍ਰੋਕਨ ਐਂਡ ਵੀ ਨੀਡ ਐਨ ਓਵਰਹਾਲ ਸੋ ਆਸ ਟਾਈਮ ਤੇ ਸਾਨੂੰ ਪਤਾ ਕਿ ਬਹੁਤ ਜ਼ਿਆਦਾ ਬੇਇਨਸਾਫੀ ਹੋਈ ਮਾਊਂਟੇਨ ਦੇ ਵਿੱਚ ਬਹੁਤ ਦੁੱਖ ਵਾਲੀ ਗੱਲ ਹੈ ਕਿ ਇੱਕ ਜਿਹੜਾ ਬਜ਼ੁਰਗ ਬੰਦਾ ਜਿਹੜਾ ਹੀ ਵਾਸ ਬਾਈ ਹਿਮਸੈਲਫ ਕੱਲਾ ਸੀਗਾ ਉਹਦੇ ਅਪਾਰਟਮੈਂਟ ਦੇ ਵਿੱਚ ਐਂਡ ਹੀ ਵਾਸ ਕਿਲਡ ਬਾਈ ਦਾ ਪੁਲਿਸ ਆਹ ਸਿਚੁਏਸ਼ਨ ਸਾਨੂੰ ਆਨਸਰਸ ਦੀ ਲੋੜ ਹੈ ਪਰਿਵਾਰ ਵੀ ਕਹਿੰਦੇ ਨੇ ਉਹਨੂੰ ਆਨਸਰਸ ਦੀ ਲੋੜ ਹੈ ਸੋ ਵੀ ਆਰ ਸਟੈਂਡਿੰਗ ਅਲੋਂਗ ਸਾਈਡ ਦਾ ਫੈਮਿਲੀ ਐਂਡ ਵੀ ਅਗਰੀ ਵਿਦ ਦਾ ਡਿਮਾਂਡ ਅਸੀਂ ਜਿਹੜੇ ਪਰਿਵਾਰ ਨਾਲ ਅਸੀਂ ਬਿਲਕੁਲ ਅਸੀਂ ਸਹਿਮਤ ਹੈਗੇ ਨੇ ਵੀ ਆਰ ਇਨ ਅਗਰੀਅੰਸ ਦੈਟ ਵੀ ਨੀਡ ਅ ਪਬਲਿਕ ਇੰਡੀਪੈਂਡੈਂਟ ਇਨਕੁਆਇਰੀ ਟੂ ਵਾਟ ਹੈਪਨ ਤਾਂ ਕਿ ਅਸੀਂ ਪਤਾ ਕਰ ਸਕਦਾ ਜੋ ਕੁਛ ਹੋਇਆ ਕਿਉਂ ਹੋਇਆ ਤੇ ਕਿਵੇਂ ਹੋਇਆ
ਜੀ ਔਰ ਤੁਸੀਂ ਫੈਮਿਲੀ ਨੂੰ ਮਿਲੇ ਹੈ ਜਿਸ ਤਰ੍ਹਾਂ ਪੁਲਿਸ ਆਫਿਸਰ ਡੋਰ ਖੋਲਦਾ ਬੈਕ ਡੋਰ ਲੱਤ ਮਾਰ ਕੇ ਤੇ ਉਸ ਤੋਂ ਬਾਅਦ ਲਗਾਤਾਰ ਉਹ ਸ਼ਾਊਟ ਕਰ ਰਿਹਾ ਕਿ ਡਰੋਪ ਦਾ ਗਨ ਡਰੋਪ ਦਾ ਗਨ ਵਟ ਡਿਡ ਫੈਮਿਲੀ ਟੈਲ ਯੂ ਕਿ ਵਾਕਈ ਉਸਦੇ ਪਾਸ ਕੋਈ ਗਨ ਸੀਗੀ ਜਾਂ ਫਿਰ ਉਸਦੇ ਪਾਸ ਕੋਈ ਕਿਚਨ ਨਾਈਫ ਸੀ ਕੀ ਸੀਗਾ ਇਜ਼ਾਜ਼ ਚੌਧਰੀ ਪਾਸ ਜਿਹਦੇ ਕਰਕੇ ਪੁਲਿਸ ਨੂੰ ਲੱਗਿਆ ਕਿ ਉਸਦੇ ਪਾਸ ਗਨ ਹੈ ਅਤੇ ਉਹਨਾਂ ਨੇ ਸ਼ਾਊਟ ਕਰਨਾ ਸ਼ੁਰੂ ਕਰਤਾ ਡਰੋਪ ਦਾ ਗਨ 19 ਸੈਕਿੰਡ ਦੇ ਵਿੱਚ ਬੁਲੇਟ ਆਫਟਰ ਬੁਲੇਟ ਆ ਜਿਹੜੀ ਉਹ ਦਾਗ ਦਿੱਤੀ ਸੋ ਵਟ ਦਾ ਫੈਮਿਲੀ ਸੈਡ ਅਬਾਊਟ ਦੈਟ
ਪਰਿਵਾਰ ਮੈਨੂੰ ਇੱਦਾਂ ਕਿਹਾ ਸੀਗਾ ਕਾਫੀ ਕਲੀਅਰਲੀ ਕਿ ਜਿਹੜਾ ਚੌਧਰੀ ਸਾਹਿਬ ਸੀ ਉਹਦੇ ਕੋਲ ਥੋੜਾ ਮੈਂਟਲ ਹੈਲਥ ਕ੍ਰਾਈਸਿਸ ਹੁੰਦਾ ਸੀਗਾ, ਐਂਡ ਦਿਸ ਇਜ਼ ਹੈਪਨ ਇਨ ਦ ਪਾਸਟ ਵਿਦ ਹਿਮ. ਤੇ ਜਦੋਂ ਹੁੰਦਾ ਸੀਗਾ ਦੇ ਵੁੱਡ ਆਲਵੇਜ਼ ਡੂ ਦ ਸੇਮ ਥਿੰਗ, ਉਹ ਪੈਰਾਮੈਡਿਕਸ ਨੂੰ ਫੋਨ ਕਰਦੇ ਸੀ ਉਹਦੀ ਮਦਦ ਲਈ. ਸੋ ਦ ਫੈਮਿਲੀ ਡਿਡਨਟ ਈਵਨ ਕਾਲ ਪੁਲਿਸ, ਉਹ ਪੁਲਿਸ ਨਹੀਂ ਫੋਨ ਕੀਤਾ ਸੀਗਾ. ਜਦੋਂ ਪੈਰਾਮੈਡਿਕਸ ਆਇਆ ਸੀ ਉਸ ਤੋਂ ਬਾਅਦ ਪੁਲਿਸ ਆਇਆ ਸੀ. ਜਦੋਂ ਪੁਲਿਸ ਆਇਆ ਸੀ ਚੌਧਰੀ ਸਾਹਿਬ ਜੋ ਪਰਿਵਾਰ ਮੈਨੂੰ ਦੱਸ ਰਹੇ ਸੀ ਕਿ ਹੀ ਵਾਜ਼ ਬਾਏ ਹਿਮਸੈਲਫ, ਉਹ ਇਕੱਲਾ ਸੀਗਾ ਉਹਦੇ ਅਪਾਰਟਮੈਂਟ ਵਿੱਚ ਸੀਗਾ. ਹੀ ਵਾਜ਼ ਨਾਟ ਅ ਥ੍ਰੈਟ ਟੂ ਐਨੀਵਨ, ਉਹਦਾ ਕੋਈ ਥ੍ਰੈਟ ਨਹੀਂ ਸੀ ਕਿਸੇ ਹੋਰ ਬੰਦਾ ਦਾ. ਐਂਡ ਇਨ ਦਿਸ ਸਿਚੁਏਸ਼ਨ ਦੇਖ ਲਓ ਐਂਡ ਰਿਜ਼ਲਟ ਕੀ ਸੀਗਾ, ਨੋ ਥ੍ਰੈਟ ਟੂ ਐਨੀਵਨ ਬਾਏ ਹਿਮਸੈਲਫ ਇਨ ਹਿਸ ਅਪਾਰਟਮੈਂਟ. ਤੇ ਪੁਲਿਸ ਫਿਰ ਜਿਹੜਾ ਲਾਡਰ ਨੂੰ ਚੜ ਕੇ ਅਪਾਰਟਮੈਂਟ ਵਿੱਚ ਆ ਕੇ ਦੇ ਸ਼ਾਟ ਇਨ ਖਿਲ ਚੌਧਰੀ ਸਾਹਿਬ. ਦਿਸ ਇਜ਼ ਅ ਹਿਊਜ ਹਿਊਜ ਡੈਵਸਟੇਸ਼ਨ ਫਾਰ ਦ ਕਮਿਊਨਿਟੀ. ਤੁਸੀਂ ਆਪ ਦੇਖ ਸਕਦੇ ਜਿੱਦਾਂ ਯੂਟਿਊਬ ਤੇ ਜਾਂ ਟਵਿੱਟਰ ਤੇ ਬਹੁਤ ਜ਼ਿਆਦਾ ਲੋਕ ਆਏ ਹੋਏ ਨੇ ਟੂ ਸ਼ੋਅ ਦੇਅਰ ਕੰਡੋਲੈਂਸਿਸ ਐਂਡ ਸਪੋਰਟ ਵਿਦ ਦ ਫੈਮਿਲੀ, ਐਂਡ ਦੈਟਸ ਵਾਈ ਵੀ ਆਰ ਸੇਇੰਗ ਵੀ ਨੀਡ ਐਨ ਇੰਡੀਪੈਂਡੈਂਟ ਇਨਕੁਆਇਰੀ ਟੂ ਸੀ ਵਟ ਐਂਡ ਵਾਈ ਹੈਪਨਡ ਵਿਦ ਚੌਧਰੀ ਸਾਹਿਬ.
ਆਲਰਾਈਟ, ਥੈਂਕ ਯੂ ਸੋ ਮੱਚ ਗੁਰਰਤਨ ਜੀ.
ਥੈਂਕ ਯੂ ਤੁਹਾਡਾ ਬਹੁਤ ਬਹੁਤ ਕਰਵਾ ਸਾਹਿਬ. ਸਤਿ ਸ੍ਰੀ ਅਕਾਲ, ਨਮਸਤੇ ਤੇ ਅਸਲਾਮ ਅਲੈਕੁਮ.
ਬਲਰਾਜ ਜੀ, ਫੀਲ ਪੀਸ ਦੇ ਚੀਫ ਵੱਲੋਂ ਜਿਹੜੀ ਆਪਣੀ ਸਟੇਟਮੈਂਟ ਜਾਰੀ ਕੀਤੀ ਗਈ ਹੈ ਉਹ ਵੀ ਮੈਂ ਆਪਣੇ ਸੋਤਿਆਂ ਦੇ ਨਾਲ ਸਾਂਝੀ ਕਰਾਂਗਾ, ਪਰ ਕੀ ਫਰਕ ਹੋਵੇਗਾ ਜਿਹੜੀ ਪਬਲਿਕ ਇਨਕੁਆਇਰੀਜ਼ ਦੀ ਡਿਮਾਂਡ ਕੀਤੀ ਜਾ ਰਹੀ ਹੈ ਇਸ ਸਮੇਂ ਫੈਮਿਲੀ ਵੱਲੋਂ, ਲੋਕਾਂ ਵੱਲੋਂ ਇਸ ਕੇਸ ਦੇ ਬਾਰੇ 'ਚ, ਉਹਦਾ ਐਸ ਆਈ ਯੂ ਦੀ ਇਨਵੈਸਟੀਗੇਸ਼ਨ ਤੋਂ ਕੀ ਫਰਕ ਹੋਵੇਗਾ?
ਦੇਖੋ, ਜਿੰਨੇ ਪ੍ਰੋਵਿੰਸਿਸ ਤੇ ਟੈਰੀਟਰੀਜ਼ ਤੇ ਫੈਡਰਲ ਸਰਕਾਰ ਇਹਨਾਂ ਕੋਲ ਆਪਣੇ ਆਪਣੇ ਲੈਜਿਸਲੇਸ਼ਨ ਹੈਗੇ ਆ, ਲੈਜਿਸਲੇਟਿਵ ਫਰੇਮਵਰਕ ਇਹਨਾਂ ਕੋਲ ਹੈਗਾ ਪਬਲਿਕ ਇਨਕੁਆਇਰੀਜ਼ ਦਾ, ਜਿਹਦੇ ਅੰਡਰ ਇਹ ਪਬਲਿਕ ਇਨਕੁਆਇਰੀ ਕਿਸੇ ਵੀ ਮਸਲੇ ਦੇ ਉੱਤੇ ਆਰਡਰ ਕਰ ਸਕਦੇ ਆ. ਆਰਡਰ ਇਨ ਜਿਹੜਾ ਹੁੰਦਾ ਕੌਂਸਲ, ਜਿਹੜਾ ਕੈਬਨਿਟ ਆ, ਉਹ ਆਰਡਰ ਇਨ ਕੌਂਸਲ ਫੈਸਲਾ ਵੀ ਲੈ ਸਕਦੀ ਹੈ. ਜਦੋਂ ਵੀ ਕੋਈ ਇਸ ਕਿਸਮ ਦੀ ਪਬਲਿਕ ਇਨਕੁਆਇਰੀ ਜੇ ਪ੍ਰੋਵਿੰਸ ਨੇ ਜਾਂ ਫੈਡਰਲ ਸਰਕਾਰ ਨੇ ਕਰਾਉਣੀ ਹੋਵੇ ਤੇ ਉਹਨਾਂ ਨੂੰ ਉਹਦੇ ਵਾਸਤੇ ਇਨਕੁਆਇਰੀ ਕਮਿਸ਼ਨਰ ਨਾਮਜ਼ਦ ਕਰਨਾ ਪੈਂਦਾ, ਜਿਹੜਾ ਜਨਰਲੀ ਕੋਈ ਸਿਟਿੰਗ ਜੱਜ ਜਾਂ ਕੋਈ ਰਿਟਾਇਰਡ ਜੱਜ ਹੁੰਦਾ ਹੈ. ਫਿਰ ਉਹਦੇ ਵਾਸਤੇ ਬਜਟ ਵੀ ਐਲੋਕੇਟ ਕਰਨਾ ਪੈਂਦਾ, ਬਜਟ ਐਲੋਕੇਟ ਕਰਨ ਤੋਂ ਇਲਾਵਾ ਉਹਨਾਂ ਨੂੰ ਟਰਮਸ ਆਫ ਰੈਫਰੈਂਸ ਦੇਣੀਆਂ ਪੈਂਦੀਆਂ ਵੀ ਇਹਨੇ ਕਰਨਾ ਕੀ ਹੈ, ਕਿਸ ਫਰੇਮਵਰਕ ਵਿੱਚ ਰਹਿ ਕੇ ਕੰਮ ਕਰਨਾ. ਸੋ ਹਾਲੇ ਤੱਕ ਮੈਨੂੰ ਇਹ ਨਹੀਂ ਪਤਾ ਵੀ ਜਿਹੜੀ ਡਿਮਾਂਡ ਕੀਤੀ ਜਾ ਰਹੀ ਹੈ ਉਹ ਕਿਸ ਕਿਸਮ ਦੀ ਪਬਲਿਕ ਇਨਕੁਆਇਰੀ ਦੀ ਡਿਮਾਂਡ ਕੀਤੀ ਜਾ ਰਹੀ ਹੈ. ਇੱਕ ਕਿਸਮ ਦੀ ਪਬਲਿਕ ਇਨਕੁਆਇਰੀ ਤਾਂ ਉਹ ਹੋ ਸਕਦੀ ਹੈ ਜਿਹਦੇ ਵਿੱਚੋਂ ਕ੍ਰਿਮੀਨਲ ਚਾਰਜਸ ਵੀ ਨਿਕਲਣੇ ਹੋਣ, ਜਾਣੀ ਉਹਨਾਂ ਕੋਲ ਹੱਕ ਹੋਵੇ ਵੀ ਉਹ ਫੈਸਲਾ ਕਰ ਸਕਣ ਵੀ ਕੀ ਚਾਰਜਸ ਲਾਏ ਜਾਣ, ਜਿਵੇਂ ਐਸ ਆਈ ਯੂ ਲਾਉਂਦੀ ਹੈ. ਇੱਕ ਪਬਲਿਕ ਇਨਕੁਆਇਰੀ ਇਸ ਕਿਸਮ ਦੀ ਹੋ ਸਕਦੀ ਹੈ ਵੀ ਖਾਮੀਆਂ ਕੀ ਰਹਿ ਗਈਆਂ ਪੁਲਿਸ ਵਾਲੇ ਪਾਸੇ, ਪੁਲਿਸ ਨੂੰ ਪ੍ਰੋਪਰ ਹੈਂਡਲ ਕਿਉਂ ਨਹੀਂ ਕਰ ਸਕੀ, ਇਸ ਕਰਕੇ ਪੁਲਿਸ ਦੇ ਵਿੱਚ ਕਿਸ ਕਿਸਮ ਦੀ ਰਿਫੋਰਮ ਜਾਂ ਫਿਊਚਰ ਵਿੱਚ ਕੀ ਧਿਆਨ ਰੱਖਿਆ ਜਾਵੇ. ਸੋ ਉਹ ਟਰਮਸ ਆਫ ਰੈਫਰੈਂਸ ਤੇ ਡਿਪੈਂਡ ਕਰਦਾ. ਮੈਨੂੰ ਇਹ ਨਹੀਂ ਪਤਾ ਵੀ ਡਿਮਾਂਡ ਕਰਨ ਵਾਲੀ ਜਿਹੜੀ ਧਿਰ ਆ ਉਹ ਐਗਜੈਕਟਲੀ ਕਿਸ ਕਿਸਮ ਦਾ ਕਮਿਸ਼ਨ ਜਿਹੜਾ ਡਿਮਾਂਡ ਕਰ ਰਹੀ ਆ, ਪਰ ਅਗਰ ਸਰਕਾਰ ਕੋਈ ਕਮਿਸ਼ਨ ਨਾਮਜ਼ਦ ਕਰਨਾ ਚਾਹੁੰਦੀ ਆ ਜਾਂ ਕਰਨ ਵਾਲੇ ਪਾਸੇ ਜਾਵੇ ਤੇ ਸਰਕਾਰ ਨੂੰ 3-4 ਸਟੈਪ ਲੈਣੇ ਪੈਣਗੇ. ਕਿਸੇ ਜਸਟਿਸ ਨੂੰ ਅਸਾਈਨ ਕਰਨਾ ਪਏਗਾ, ਟਰਮਸ ਆਫ ਰੈਫਰੈਂਸ ਤਿਆਰ ਕਰਨੀਆਂ ਪੈਣਗੀਆਂ ਤੇ ਉਹਦੇ ਲਈ ਬਜਟ ਐਲੋਕੇਟ ਕਰਨਾ ਪਏਗਾ, ਜਦਕਿ ਐਸ ਆਈ ਯੂ ਕੋ ਪਹਿਲਾਂ ਹੀ ਉਹ ਸਾਰਾ ਕੁਛ ਜਿਹੜਾ ਫਰੇਮਵਰਕ ਹੈਗਾ
ਜੀ. ਸੋ ਮੈਂ ਜੋ ਇਹ ਸਾਰਾ ਕੁਛ ਦੇਖ ਰਿਹਾ ਬਲਰਾਜ ਜੀ, ਦੋ ਦਿਨ ਤੋਂ ਮੈਂ ਦੇਖ ਰਿਹਾ ਕਿ ਯੰਗ ਐਂਗਰੀ ਮੈਨ ਜਿਹੜੇ ਨੇ ਉਹ ਪ੍ਰੋਟੈਸਟ ਕਰ ਰਹੇ ਨੇ, ਔਰ ਜੋ ਉਹਨਾਂ ਨੂੰ ਨਾਰੇ ਦੇ ਦਿੱਤੇ ਗਏ ਨੇ, ਡੀਫੈਂਡ ਦ ਪੁਲਿਸ, ਵੀ ਨੀਡ ਪਬਲਿਕ ਇਨਕੁਆਇਰੀ, ਉਹ ਗੱਲ ਕੀਤੀ ਜਾ ਰਹੀ ਹੈ. ਪਰ ਜੇਕਰ ਅਸੀਂ ਇਸੇ ਹੀ ਮੁਹਿੰਮ ਨੂੰ ਅਸੀਂ ਅਮੈਰੀਕਾ ਵੱਲ ਦੇਖਦੇ ਹਾਂ, ਯੈਸ, ਉੱਥੇ ਯੰਗ ਐਗਰੀਮੈਨ ਜਿਹੜੇ ਤੱਤੇ ਨੇ ਉਹ ਵੀ ਆਪਾਂ ਕਹਿ ਸਕਦੇ ਹਾਂ ਉਹ ਵੀ ਸ਼ਾਮਲ ਨੇ, ਪਰ ਨਾਲ ਦੀ ਨਾਲ ਉਹਨਾਂ ਦੇ ਮਗਰ ਜਿਹੜੇ ਕੰਮ ਕਰਨ ਵਾਲੇ ਕੁਛ ਲੋਕ ਨੇ ਜਿਹੜੇ ਉਹ ਲਾਅ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ ਅਤੇ ਹਾਈਲੀ ਐਜੂਕੇਟਿਡ ਵੀ ਨੇ, ਉਹ ਸਾਰਾ ਕੁਛ ਸਿਸਟਮ ਨੂੰ ਵੀ ਚੰਗੀ ਤਰ੍ਹਾਂ ਸਮਝਦੇ ਨੇ, ਉਹ ਵੀ ਨਾਲ ਦੀ ਨਾਲ ਉਹ ਕੰਟੀਨਿਊ ਚੱਲ ਰਿਹਾ ਵਾ. ਹਾਲੇ ਮਾਲਟਨ ਵਾਲੇ ਕੇਸ ਦੇ ਵਿੱਚ ਮੈਨੂੰ ਇਸ ਤਰ੍ਹਾਂ ਦਾ ਕੋਈ ਹਾਈਲੀ ਐਜੂਕੇਟਡ ਪਰਸਨ ਜਿਹੜਾ ਇਹ ਲਾਅ ਨੂੰ ਵੀ ਸਮਝਦਾ ਹੋਵੇ ਅਤੇ ਸਮਝਦਾ ਹੋਵੇ ਵੀ ਅੱਗੇ ਅਸੀਂ ਕੀ ਕਰਨਾ, ਉਹਦੇ ਬਿਆਨ ਹਜੇ ਕੋਈ ਬਹੁਤੇ ਸਾਹਮਣੇ ਨਹੀਂ ਆਏ ਗਏ. ਹੋ ਸਕਦਾ ਕਿ ਆਉਣ ਵਾਲੇ ਦਿਨਾਂ ਤੋਂ ਇਹ ਸਾਰੇ ਲੋਕ ਉਹਨਾਂ ਨਾਲ ਜੁੜ ਜਾਣ ਅਤੇ ਇਹ ਮੁਹਿੰਮ ਆ ਜਿਹੜੀ ਪਬਲਿਕ ਇਨਕੁਆਇਰੀ ਵੱਲ ਚੱਲੇ. ਅਤੇ ਜਿਸ ਤਰ੍ਹਾਂ ਜੋਰਜ ਫਲੋਇਡ ਦਾ ਕੇਸ, ਉਹਨੇ ਪੂਰੇ ਅਮੈਰੀਕਾ ਦੇ ਵਿੱਚ ਰਿਫੋਰਮ ਦੀ ਗੱਲ ਕਰ ਦਿੱਤੀ, ਇਸੇ ਤਰ੍ਹਾਂ ਹੀ ਇਜ਼ਾਜ਼ ਚੌਧਰੀ ਦਾ ਜਿਹੜਾ ਕੇਸ ਆ ਇਹ ਇੱਥੇ ਸਾਡੇ ਰੀਜਨ ਦੇ ਵਿੱਚ ਇੱਕ ਪੂਰੀ ਦੀ ਪੂਰੀ ਰਿਫੋਰਮ ਦੀ ਮੁਹਿੰਮ ਆ ਜਿਹੜੀ ਉਹ ਲੈ ਆਵੇ.
ਬਿਲਕੁਲ ਜੀ, ਇਹਦਾ ਰਿਪਲ ਇਫੈਕਟ ਸਾਰੇ ਪ੍ਰੋਵਿੰਸ ਦੇ ਵਿੱਚ ਔਰ ਦੂਜੇ ਸੂਬਿਆਂ ਤੱਕ ਵੀ ਜਾ ਸਕਦਾ. ਤੁਸੀਂ ਬਿਲਕੁਲ ਠੀਕ ਕਿਹਾ ਕਿ ਇਸ ਵੇਲੇ ਜਿਹੜੀ ਲੀਡ ਆ ਜਾਂ ਗਾਈਡੈਂਸ ਦੇਣ ਵਾਸਤੇ ਜਿਹੜੇ ਬਿਲਕੁਲ ਪੜ੍ਹੇ ਲਿਖੇ, ਕਾਨੂੰਨ ਤੋਂ ਵਾਕਫ, ਕਮਿਊਨਿਟੀ ਰਿਲੇਸ਼ਨਸ ਤੋਂ ਵਾਕਫ ਜਿਹੜੇ ਲੋਕ ਹੋਣ, ਉਹਨਾਂ ਦਾ ਉਸ ਕਮੇਟੀ ਵਿੱਚ ਹੋਣਾ ਬਹੁਤ ਜ਼ਰੂਰੀ ਆ ਜਿਹੜੀ ਜਸਟਿਸ ਮੰਗ ਰਹੀ ਹੈ ਆਜ਼ਾਦ ਚੌਧਰੀ ਵਾਸਤੇ, ਤਾਂ ਕਿ ਜਿਹੜੀ ਇਹ ਸਾਰੀ ਦੀ ਸਾਰੀ ਮੂਵਮੈਂਟ ਆ ਇਹ ਗਲਤ ਪਾਸੇ ਨੂੰ ਜਿਹੜੀ ਆ ਉਹ ਤਿਲਕ ਨਾ ਜਾਵੇ. ਇਹਦੇ 'ਤੇ ਸਾਰਾ ਦੇ ਸਾਰਾ ਜਿਹੜਾ ਯੂ ਐੱਸ ਏ ਵਿੱਚ ਜਿਸ ਕਿਸਮ ਦੇ ਪ੍ਰੋਟੈਸਟ ਹੁੰਦੇ ਉਸ ਕਿਸਮ ਦਾ ਅਸਰ ਇਹਦੇ 'ਤੇ ਨਾ ਹੋਵੇ ਵੀ ਇਹ ਕੁਝ ਐਂਟੀ ਪਬਲਿਕ ਜਿਹੜਾ ਐਲੀਮੈਂਟ ਆ ਉਹਦੇ ਵਿੱਚ ਆ ਵੜੇ. ਇਹ ਤੁਹਾਡੀ ਗੱਲ ਬਿਲਕੁਲ ਸਹੀ ਹੈ
ਜੀ. कुछ होर कहना चाहो इस सारे मामले बारे? बल्ला जी थोड़ा जहाँ पिछे मैं थोड़ा थोड़ा ओपीनियन लेना चाहाँगा। देखो तुहानू याद होना उस समा जदों ओपल आडियो वीडियो के सामने एक व्यक्ति नू अपने नू कुट्टिया गया सीगा, ते उस तो बाद फिर ब्रैम्पटन के पावरेट सेंटर दे विच कबड्डी देखण आए लोगों के नाल प्रीस्टी झड़प हुई, ये दो समय ते उस तो बाद फिर बड़ा प्रोटेस्ट होया नैशनल बैंकट हॉल दे विच बड़ा इकट्ठ होया। वो जिहड़ा प्रोटेस्ट सीगा वो कुछ वक्खरा सीगा जिहड़ा हुण प्रोटेस्ट हो रहा वा। उस समय तो बाद हुण आ के पील प्रीस के खिलाफ कोई प्रोटेस्ट होया उदों नोएल कैटनी ते उस तो बाद अगे जिहड़े चीफ आउंदे रहे उन्होंने कम्यूनिटी नूं कंप्लीटली एक तरह इग्नोर करके रख्या। अंदर खाते कम्यूनिटी नूं बहुत मार चलनी पई, बड़ा उन्होंने अंदर खाते कम्यूनिटी नूं खुरा लाया वो सारे कास तो बाद दे विच।
ਭਾਵੇਂ ਉਹ ਸਾਰੇ ਪ੍ਰੋਟੈਸਟ ਜਗਦੀਸ਼ ਜੀ ਬਿਲਕੁਲ ਪੀਸਫੁਲ ਸੀਗੇ, ਪਰ ਉਦੋਂ ਪੁਲਿਸ ਦੀ ਜਿਹੜੀ ਹਾਲਤ ਸੀ ਉਹ ਇਹ ਸੀ ਕਿ ਪੁਲਿਸ ਬਿਲਕੁਲ ਤੁਸੀਂ ਉਂਗਲੀ ਵੀ ਪੁਲਿਸ ਵੱਲ ਨਹੀਂ ਸੀ ਕਰ ਸਕਦੇ, ਪੁਲਿਸ ਕਿਸੇ ਕਿਸਮ ਦਾ ਕਿੰਤੂ ਪਰੰਤੂ ਬਰਦਾਸ਼ਤ ਕਰਨ ਨੂੰ ਤਿਆਰ ਨਹੀਂ ਸੀ। ਪਰ ਓਵਰ ਦਾ ਈਅਰਸ ਜੋ ਕੁਝ ਹੋਇਆ ਅਤੇ ਆ ਹੁਣ ਜੋ ਕੁਝ ਅਮੈਰੀਕਾ 'ਚ ਹੋਇਆ ਉਹਦੇ ਤੋਂ ਘੱਟੋ ਘੱਟ ਇਹ ਗੱਲ ਜ਼ਰੂਰ ਸਾਫ਼ ਹੋ ਗਈ ਕਿ ਲੋਕ ਜ਼ਿਆਦਾ ਅਵੇਅਰ ਹੋ ਗਏ ਔਰ ਪੁਲਿਸ ਫੋਰਸ ਦੇ ਅੰਦਰ ਵੀ ਇਹ ਗੱਲ ਉਹਨਾਂ ਨੇ ਕਬੂਲ ਕਰ ਲਈ ਕਿ ਪਬਲਿਕ ਨੂੰ ਕਿੰਤੂ ਪਰੰਤੂ ਕਰਨ ਦਾ ਹੱਕ ਆ, ਖਾਸ ਕਰਕੇ ਏਡੇ ਵੱਡੇ ਜਦੋਂ ਕੇਸ ਹੁੰਦੇ ਆ ਇਹਦੇ ਵਿੱਚ ਬਿਲਕੁਲ ਹੱਕ ਆ ਔਰ ਪਬਲਿਕ ਨੂੰ ਇਸ ਮੌਕੇ ਦਾ ਫਾਇਦਾ ਉਠਾਉਣਾ ਚਾਹੀਦਾ। ਪੁਲਿਸ ਦੇ ਵਿੱਚ ਟੋਟਲ ਰਿਫੋਰਮ ਲੈ ਕੇ ਆਉਣ ਲਈ, ਐਸ ਆਈ ਯੂ ਦੇ ਵਿੱਚ ਟੋਟਲ ਰਿਫੋਰਮ ਲੈ ਕੇ ਆਉਣ ਲਈ ਹੁਣ ਜਿਹੜਾ ਸਮਾਂ ਆ ਉਹ ਬੜਾ ਸਾਜ਼ਗਾਰ ਆ। ਪਰ ਜੇ ਹਿੰਸਾ ਵਾਲੇ ਪਾਸੇ ਨੂੰ ਕੋਈ ਗੱਲ ਜਾਂਦੀ, ਲੁੱਟਮਾਰ ਵਾਲੇ ਪਾਸੇ ਨੂੰ ਜਾਂਦੀ ਹੈ ਤਾਂ ਸਭ ਕੁਝ ਹੀ ਡਿਰੇਲ ਹੋ ਜਾਏਗਾ, ਇਹਦੇ ਵਿੱਚੋਂ ਕੁਝ ਨਹੀਂ ਕੱਟਿਆ ਜਾਏਗਾ।
ਕੁਛ ਹੋਰ ਕਹਿਣਾ ਚਾਹੋ ਅੰਤ ਵਿੱਚ?
ਦੇਖੋ ਮੈਂ ਇਹ ਸੋਚਦਾ ਵੀ ਪੁਲਿਸ ਦੀ ਜਦੋਂ ਆਪਾਂ ਰਿਫੋਰਮ ਦੀ ਗੱਲ ਕਰਦੇ ਹਾਂ ਜਿਹੜੀ ਵੀ ਇਹ ਕਮੇਟੀ ਆ ਉਹਨੂੰ ਵੀ ਅਤੇ ਬਾਹਰ ਬੈਠੇ ਵੀ ਜਿਹੜੇ ਚਿੰਤਕ ਜਾਂ ਤੁਹਾਡੇ ਵਰਗੇ ਸਾਡੇ ਵਰਗੇ ਮੀਡੀਆਕਾਰ ਆ ਉਹਨਾਂ ਨੂੰ ਕੁਝ ਪੁਆਇੰਟ ਸਾਹਮਣੇ ਲੈ ਕੇ ਆਉਣੇ ਚਾਹੀਦੇ ਵੀ ਕੀ ਹੋਵੇ। ਜਿਵੇਂ ਹੁਣ ਟ੍ਰੇਨਿੰਗ ਆ ਸ਼ੂਟ ਟੂ ਕਿੱਲ, ਕੱਲ੍ਹ ਤੁਸੀਂ ਕਿਹਾ ਸੀ ਉਹ ਟ੍ਰੇਨਿੰਗ ਬਿਲਕੁਲ ਉਸ ਸ਼ੂਟ ਟੂ ਕਿੱਲ ਵਾਲੀ ਬੰਦ ਹੋਣੀ ਚਾਹੀਦੀ ਹੈ। ਕਮਿਊਨਿਟੀ ਪੁਲਿਸਿੰਗ ਜਿਹੜੀ ਆ ਉਹ ਵਿਦਾਊਟ ਗਨਜ਼ ਹੋਣੀ ਚਾਹੀਦੀ ਹੈ। ਮਾਲਟਨ ਕਮਿਊਨਿਟੀ ਵਿੱਚ ਸਧਾਰਨ ਗੱਲ ਆ ਕਿ ਪੁਲਿਸ ਵਾਲੇ ਕਿਉਂ ਉੱਥੇ ਆਰਮਸ ਲੈ ਕੇ ਜਾਣ, ਆਰਮਡ ਦਸਤਾ ਉਹਨਾਂ ਦਾ ਵੱਖਰਾ ਹੋਵੇ। ਸੋ ਕਮਿਊਨਿਟੀ ਪੁਲਿਸਿੰਗ ਜਿਹੜੀ ਆ ਵਿਦਾਊਟ ਗਨਜ਼ ਹੋਣੀ ਚਾਹੀਦੀ ਆ। ਪੁਲਿਸ ਯੂਨੀਅਨ ਐਡੀ ਪਾਵਰਫੁੱਲ ਆ, ਅੜੀ ਐਸ ਆਈ ਯੂ ਨੂੰ ਪੁਲਿਸ ਯੂਨੀਅਨ ਕੱਖ ਨਹੀਂ ਸਮਝਦੀ। ਪੁਲਿਸ ਯੂਨੀਅਨ ਦਾ ਵੀ ਕੋਈ ਇਹਦੀ ਤਾਕਤ ਨੂੰ ਲਿਮਿਟ ਕਰਨ ਦਾ ਕੁਛ ਨਾ ਕੁਛ ਇਲਾਜ ਜਿਹੜਾ ਆ ਉਹ ਲੱਭਣਾ ਪਏਗਾ। ਅਦਰਵਾਈਜ਼ ਪੁਲਿਸ ਯੂਨੀਅਨ ਇਜ਼ ਬੇਸਿਕਲੀ ਰੂਲਿੰਗ ਦਾ ਪੁਲਿਸ। ਫਿਰ ਐਸ ਆਈ ਯੂ ਤੇ ਆਪਾਂ ਗੱਲ ਕਰ ਚੁੱਕੇ ਹਾਂ ਤੇ ਬਾਡੀ ਕੈਮਰਾ ਜਿਹੜਾ ਬਹੁਤ ਜ਼ਰੂਰੀ ਆ ਉਹ ਜਿੰਨੀ ਛੇਤੀ ਉਹਦੇ ਤੇ ਯੈਸ ਹੋਵੇ ਉਨੀ ਛੇਤੀ ਚੰਗਾ ਹੋਏਗਾ।
ਸੋ ਟੋਰਾਂਟੋ ਵਾਲੇ ਆਲਰੇਡੀ ਰੈਡੀ ਹੈ ਬਾਡੀ ਕੈਮਰੇ ਦੇ ਲਈ ਔਰ ਇਸ ਦੇ ਨਾਲ ਨਾਲ ਅਪੀਲ ਦੇ ਵਿੱਚ ਇਸ ਮਹੀਨੇ ਦੇ ਐਂਡ ਤੱਕ ਜਿਹੜਾ ਮੈਨੂੰ ਲੱਗਦਾ ਕੋਈ ਫੈਸਲਾ ਹੋਵੇਗਾ ਬੋਰਡ ਦੇ ਵਿੱਚ। ਪਿਛਲੀ ਵਾਰੀ ਜਦੋਂ ਅਪੀਲ ਪੀਸ ਬੋਰਡ ਦੇ ਚੇਅਰ ਰੌਣ ਚੱਠਾ ਜੀ ਨਾਲ ਗੱਲ ਹੋਈ ਸੀ ਉਹਨਾਂ ਦੱਸਿਆ ਕਿ ਬੜੀ ਜਲਦੀ ਇਸ ਦੇ ਉੱਤੇ ਫੈਸਲਾ ਲੈ ਲਿਆ ਜਾਵੇਗਾ ਔਰ ਇਹ ਦੋ ਰੀਜ਼ਨ ਤਾਂ ਖਾਸ ਤੌਰ ਦੇ ਉੱਤੇ ਬੜੀ ਜਲਦੀ ਬੋਡੀ ਕੈਮਰੇ ਦੇ ਲਈ ਰੈਡੀ ਨੇ ਲਗਭਗ।
ਹਾਂਜੀ ਪੋਜ਼ਿਟਿਵ ਹੋਏਗਾ ਜੀ।
ਬੜੀ ਮਿਹਰਬਾਨੀ ਬਲਰਾਜ ਜੀ,
ਥੈਂਕ ਯੂ,
ਧੰਨਵਾਦ। ਜਿਹੜੇ ਪ੍ਰੋਗਰਾਮ ਖਬਰਸਾਰ ਦੇ ਨਾਲ ਸਵੇਰੇ 8 ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, 10 ਮਿੰਟ ਬਾਕੀ ਨੇ ਕਿ ਹੁਣ ਜਦੋਂ ਤੁਹਾਨੂੰ ਪੁਲਿਸ ਰੋਕਦੀ ਹੈ ਜਾਂ ਫਿਰ ਪੁਲਿਸ ਤੁਹਾਨੂੰ ਨਜ਼ਰ ਆਉਂਦੀ ਹੈ ਕਿ ਤੁਹਾਨੂੰ ਪੁਲਿਸ ਦੀ ਲੋੜ ਪੈਂਦੀ ਹੈ, ਕਿ ਤੁਹਾਨੂੰ ਲੱਗਦਾ ਹੈ ਕਿ ਪੁਲਿਸ ਵਾਲੇ ਤੁਹਾਡੇ ਨਾਲ ਫਰੈਂਡਲੀ ਨੇ ਜਾਂ ਫਿਰ ਤੁਹਾਨੂੰ ਐਂ ਲੱਗਦਾ ਕਿ ਪੁਲਿਸ ਵਾਲਾ ਆ ਗਿਆ ਅਤੇ ਇੱਕ ਤਰ੍ਹਾਂ ਦਾ ਜਿਵੇਂ ਕਿਤੇ ਦੁਸ਼ਮਣ ਦੇ ਨਾਲ ਟਾਕਰਾ ਹੋ ਗਿਆ ਹੋਵੇ, ਉਸ ਤਰ੍ਹਾਂ ਦਾ ਫੀਲ ਹੁੰਦਾ। ਹਾਊ ਡੂ ਯੂ ਥਿੰਕ ਕਿ ਬਈ ਪੁਲਿਸ ਸਾਡੀ ਰੱਖਿਆ ਦੇ ਲਈ ਹੈ ਜਾਂ ਫਿਰ ਪੁਲਿਸ ਸਾਨੂੰ ਨੁਕਸਾਨ ਪਹੁੰਚਾਉਣ ਦੇ ਲਈ ਹੈ? ਕਿੰਨਾ ਕੁ ਵਿਸ਼ਵਾਸ ਹੈ ਤੁਹਾਡਾ ਇਸ ਸਮੇਂ ਸਾਡੀ ਇੱਥੋਂ ਦੀ ਪੁਲਿਸ ਦੇ ਵਿੱਚ? 416-620-1718 ਸਟੂਡੀਓ ਨੰਬਰ ਹੈ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਬਾਈ, ਸਤਿ ਸ਼੍ਰੀ ਅਕਾਲ
ਜੀ। ਸਤਿ ਸ਼੍ਰੀ ਅਕਾਲ ਜੀ।
ਜਿਹੜਾ ਹੈਗਾ ਵਿਸ਼ਵਾਸ ਉਹ ਤਾਂ ਹੈਗਾ ਜੀ ਜ਼ੀਰੋ,
ਕਿਉਂਕਿ
ਪਿਛਲੀਆਂ ਘਟਨਾਵਾਂ ਤੋਂ ਪਤਾ ਲੱਗਦਾ
ਜੀ।
ਦੂਜੀ ਗੱਲ, ਬਰਾਜ ਵਧੀਆ ਕਰਕੇ ਗਏ ਆ ਵੀ ਦੇਖੋ ਇੰਨੇ ਵਧੀਆ ਕੰਟਰੀ ਦੇ ਵਿੱਚ ਸ਼ੂਟ ਟੂ ਕਿੱਲ, ਇਹਨਾਂ ਨੂੰ ਮਤਲਬ ਇਹਨਾਂ ਕੋਲ ਅਖਤਿਆਰ ਆ ਸ਼ੂਟ ਟੂ ਕਿੱਲ ਦਾ, ਇਹ ਤਾਂ ਬਿਲਕੁਲ ਹੀ ਆਪਣੇ ਵਾਸਤੇ ਮਤਲਬ ਜਿਹੜੇ ਕੋਈ ਜਾਗਰੂਕ ਲੋਕ ਆ ਉਹਨਾਂ ਨੂੰ ਸੋਚਣਾ ਚਾਹੀਦਾ। ਇਹ ਤਾਂ ਕੋਈ ਥਰਡ ਵਰਲਡ ਕੰਟਰੀਆਂ 'ਚ ਵੀ ਹੈ ਨੀ ਗਾ ਸ਼ੂਟ ਟੂ ਕਿੱਲ। ਆਹ ਤੁਸੀਂ ਆਪਣੇ ਦੇਖੋ, ਉੱਥੇ ਬੰਦੇ ਨੇ ਪੁਲਿਸ ਦਾ ਹੱਥ ਵੜਤਾ, ਉਹਨੂੰ ਮਾਰ ਸਕਦੀ ਸੀ, ਪੁਲਿਸ ਮਾਰਿਆ ਨੀ ਉਹਨੂੰ, ਫੜਿਆ।
ਇੱਥੇ ਮਾੜਾ ਜਿਹਾ ਪੁਲਿਸ ਦੇ ਕੱਪੜੇ ਨੂੰ ਵੀ ਹੱਥ ਲਾ ਪਾ ਕੇ ਦੇਖੋ ਤੇ ਨਾ ਗੋਲੀ ਵੱਜੀ।
ਹਾਂ ਇਹ ਤਾਂ ਨਾ ਗੋਲੀ ਕਿੱਥੇ ਜੀ, ਬੰਦਾ ਹੁਣ ਜਿਵੇਂ ਵਿਚਾਰਾ ਬਜ਼ੁਰਗ ਸੀ ਅੰਦਰ, ਚਲੋ ਨਾਈਫ ਫੜੀ ਨੀ ਫਿਰਦਾ ਸੀ ਜੇ ਕਿਚਨ ਵਾਲੀ, ਤਾਂ ਇਹਨਾਂ ਨੂੰ ਵੀ ਖਤਰਾ ਸੀ। ਇਹ ਸ਼ੂਟ ਟੂ ਕਿੱਲ ਬਿਲਕੁਲ ਚੇਂਜ ਹੋਣਾ ਚਾਹੀਦਾ, ਇਹ ਲੋਕਾਂ ਨੇ ਬਰਦਾਸ਼ਤ ਨੀ ਕਰਨਾ ਜੀ ਆਉਣ ਟਾਈਮ ਚ, ਇਹਦੇ ਬਾਰੇ ਹੀ ਗੱਲ ਕਰੋ। ਬਾਕੀ ਰਿਫੋਰਮਾਂ ਦੀ ਲੋੜ ਆ ਜਿਹੜੀ ਹੈਗੀ ਐਸ ਆਈ ਯੂ, ਉਹਦੇ ਚ ਪਬਲਿਕ ਦੀ ਸ਼ਮੂਲੀਅਤ ਚਾਹੀਦੀ ਆ ਜੀ।
ਜਿਵੇਂ
ਹੁਣ ਕੋਈ ਤੁਹਾਡੇ ਵਰਗੇ ਸਰਹੱਦ ਬੰਦੇ ਹੋਰ ਆਸੇ ਪਾਸੇ ਸਾਰੇ ਕੋਈ ਪੰਜ ਦਸ ਮਤਲਬ 20-25% ਉਹ ਹੋਣ ਦੂਜੇ ਹੋਣ ਸਾਰੇ ਫਿਰ ਉਹ ਸਹੀ ਮਤਲਬ ਗੱਲ ਹੋਊਗੀ ਅਦਰਵਾਈਜ਼ ਤਾਂ ਫਿਰ ਮੈਂ ਇਹ ਮੰਨਦਾ ਵੀ ਇਹ ਕੰਟਰੀ ਹੈ ਜਿਹੜਾ ਇਹ ਆਪਣੇ ਦੂਜਿਆਂ ਨਾਲੋਂ ਵੀ ਥਰਡ ਵਰਲਡ ਹੋਇਆ ਪਿਆ ਹੈ।
ਓਕੇ ਬਈ ਥੈਂਕ ਯੂ। ਔਰ ਗੁਰਰਤਨ ਜੀ ਕੱਲ੍ਹ ਗਏ ਅਤੇ ਹੋਰ ਵੱਖ ਵੱਖ ਪੋਲੀਟੀਸ਼ੀਅਨ ਨੇ ਇਸ ਦੇ ਉੱਤੇ ਆਪਣਾ ਰਿਐਕਸ਼ਨ ਦਿੱਤਾ। ਕੱਲ੍ਹ ਦੀਪਕ ਆਨੰਦ ਜਿਹੜੇ ਕਿ ਇਸ ਹਲਕੇ ਤੋਂ ਐਮ ਪੀ ਪੀ ਨੇ ਉਹ ਵੀ ਇੱਥੇ ਪਹੁੰਚੇ ਹੋਏ ਸੀਗੇ। ਦੀਪਕ ਆਨੰਦ ਹੋਣਾ ਨੇ ਨਾ ਆਪਣਾ ਐਸ ਆਈ ਯੂ ਦੇ ਉੱਤੇ ਕੋਈ ਓਪੀਨੀਅਨ ਦਿੱਤਾ ਕਿ ਉਸਨੂੰ ਰਿਫੋਰਮ ਕਰਨ ਦੀ ਜ਼ਰੂਰਤ ਹੈ ਜਾਂ ਉਸਨੂੰ ਡਿਜ਼ੋਲਵ ਕਰਨ ਦੀ ਜ਼ਰੂਰਤ ਹੈ ਨਾ ਫਿਰ ਡੀਫੰਡ ਦੇ ਉੱਤੇ। ਸਿਰਫ ਜਦੋਂ ਉਹਨਾਂ ਨੂੰ ਐਂਗਰੀ ਲੋਕਾਂ ਵੱਲੋਂ ਪੁੱਛਿਆ ਗਿਆ ਕਿ ਤੁਸੀਂ ਕੀ ਕਰ ਸਕਦੇ ਹੋ ਤਾਂ ਉਹ ਕਹਿੰਦੇ ਜੀ ਅਸੀਂ ਹੈਲਪ ਕਰਾਂਗੇ ਅਤੇ ਹੁਣ ਤੁਸੀਂ ਆ ਮਾਸਕ ਆ ਜਿਹੜੇ ਇਹ ਪਹਿਣ ਲਵੋ। ਕੀ ਮਾਸਕ ਪੁਲਿਸ ਦੀ ਗੋਲੀ ਤੋਂ ਬਚਾ ਸਕਣਗੇ? ਆਈ ਡੋਂਟ ਥਿੰਕ ਸੋ। ਅਗਲੀ ਗੱਲ ਦੇ ਉੱਤੇ ਚੱਲਦੇ ਹਾਂ ਜੀ ਇਸ ਵਕਤ ਦਾ ਪ੍ਰੋਗਰਾਮ ਦੇ
ਵਿੱਚ। ਰਵਿੰਦਰ ਸਾਹਿਬ ਗੁੱਡ ਮਾਰਨਿੰਗ
ਜੀ। ਗੁੱਡ ਮਾਰਨਿੰਗ।
ਮੈਂ ਆਪਕੋ ਬੇਸਿਕਲੀ ਮੇਰੀ ਅੰਡਰਸਟੈਂਡਿੰਗ ਇਹ ਹੈ ਕਿ ਪੁਲਿਸ ਕਾ ਜੋ ਅਭੀ ਫਿਲਹਾਲ ਕਨਸੈਪਸ਼ਨ ਹੈ, ਫਸਟ ਆਫ ਆਲ ਦੋ ਤਿੰਨ ਪੁਆਇੰਟਸ ਹੈ ਇਸਕੇ ਅੰਦਰ। ਪਹਿਲਾ ਪੁਆਇੰਟ ਸ਼ੂਟ ਟੂ ਕਿਲ, ਇਹ ਹਮਾਰੇ ਜੈਸੇ ਦੇਸ਼ੋ ਮੇ ਵੀ ਨਹੀਂ ਹੈ ਜਹਾਂ ਪੇ ਪੁਲਿਸ ਵਾਲਾ ਡੰਡੇ ਲੈ ਕੇ ਚਲਤੇ ਹੈ। ਐਂਡ ਇਫ ਯੂ ਹੈਵ ਟੂ ਓਪਨ ਅ ਫਾਇਰ, ਯੂ ਓਪਨ ਅ ਫਾਇਰ ਬਿਲੋ ਦ ਯੋਰ ਵੇਸਟ ਸੋ ਦੈਟ ਯੂ ਇੰਜਰ ਦ ਪਰਸਨ। ਆਪ ਇਸ ਕੇਸ ਮੇ ਇਫ ਅ ਇੰਡੀਵਿਜੁਅਲ ਵਾਸ ਵਿਦ ਨਾਈਫ, ਅਗਰ ਉਨਕੇ ਹਾਥ ਮੇ ਚਾਕੂ ਥਾ ਐਂਡ ਦਿਸ ਪੁਲਿਸ ਆਫਿਸਰਸ ਵਿਦ ਗਨ, ਈਵਨ ਇਫ ਅਗਰ ਵੋ ਸ਼ੂਟ ਨਹੀਂ ਕਰਤੇ ਤੋ ਜ਼ਿਆਦਾ ਸੇ ਜ਼ਿਆਦਾ ਕਿਆ ਕਰਤਾ ਵੋ ਆਦਮੀ ਆਪਣੇ ਆਪ ਕੋ ਇੰਜਰ ਕਰਤਾ। ਸਟਿਲ ਦੇ ਹੈਡ ਸਟਿਲ ਦੇ ਹੈਡ ਅ ਚਾਂਸ ਟੂ ਟੇਕ ਹਿਮ ਟੂ ਦ ਹਾਸਪਿਟਲ ਐਂਡ ਹੀ ਮਾਈਟ ਹੈਵ ਰਿਕਵਰਡ। ਇਨਸਟੈਡ ਇਹਨਾਂ ਬੁਲੇਟਸ ਮਾਰੀ। ਆਪ ਚਾਕੂ ਨੋ ਮੈਟਰ ਵਟ ਕਾਇੰਡ ਆਫ ਨਾਈਫ ਦ ਪਰਸਨ ਹੈਜ਼, ਕਿਤਨਾ ਬੜਾ ਡੇਂਜਰ ਹੋ ਸਕਤਾ। ਦੂਸਰਾ ਪ੍ਰੋਬਲਮ ਹੈ ਪੁਲਿਸ ਕੀ ਯਹਾਂ ਪਰ ਡਿਫਰੈਂਟ ਕਲਚਰ ਇਨ ਡਿਫਰੈਂਟ ਕਮਿਊਨਿਟੀ ਕੀ ਜੋ ਨਾਰਮਲ ਕਲਚਰ ਵੋ ਅੰਡਰਸਟੈਂਡਿੰਗ ਨਹੀਂ ਹੈ। ਉਨਕੋ ਪਤਾ ਨਹੀਂ ਹੈ ਕਿ ਇੱਕ ਇੰਡੀਆ ਸੇ ਬੰਦਾ, ਇੱਕ ਪਾਕਿਸਤਾਨ ਸੇ ਬੰਦਾ, ਜਾਂ ਇੱਕ ਸ਼੍ਰੀਲੰਕਾ ਸੇ ਬੰਦਾ ਕਾ ਫੈਮਿਲੀ ਕਿਸ ਤਰੀਕੇ ਸੇ ਆਪਰੇਟ ਕਰਤਾ ਔਰ ਇਸ ਸਿਚੁਏਸ਼ਨ ਮੇਂ ਜਨਰਲੀ ਕਿਆ ਹੋਤਾ ਹੈ। ਦੇ ਟ੍ਰੀਟ ਐਵਰੀਬਡੀ ਵਿਦ ਦ ਸੇਮ ਸਟਿਕ। ਪ੍ਰੋਬਲਮ ਯਹਾਂ ਪੇ ਸਬਸੇ ਬੜੀ ਯਹੀ ਹੈ ਹਮਾਰੇ ਮੇਂ। ਮੈਂ ਡੇਲੀ ਡੀਲ ਕਰਤਾ, ਆਈ ਡੋਂਟ ਵਾਂਟ ਟੂ ਡਿਸਕਲੋਜ਼ ਮਾਈ ਪ੍ਰੋਫੈਸ਼ਨ, ਮੈਂ ਡੇਲੀ ਡੀਲ ਕਰਤਾ ਹੂੰ ਜੋ ਚੀਜ਼ ਬਾਤ ਸੇ ਸੋਲਵ ਹੋ ਸਕਤੀ ਹੈ ਦੇ ਐਂਡ ਅਪ ਇਨ ਅ ਕੋਰਟ। ਆਪਕੋ ਪੁਲਿਸ ਮੇਂ ਇਫ ਦੇਰ ਇਜ਼ ਅ ਫੈਮਿਲੀ ਡਿਸਪਿਊਟ, ਇਫ ਦੇਰ ਇਜ਼ ਸਮਥਿੰਗ, ਪੁਲਿਸ ਡਾਇਰੈਕਟਲੀ ਬੰਦੇ ਕੋ ਉਠਾ ਕੇ ਜੇਲ੍ਹ ਮੇਂ ਡਾਲ ਦੇਤੀ ਹੈ, ਬੇਲ ਕਰਾਤੀ ਹੈ। ਅਬ ਬਾਤ ਬਾਤ ਮੇਂ ਆਦਮੀ ਆਰਗਿਊ ਕਰਤਾ ਹੈ, ਹੀ ਪ੍ਰੋਬਬਲੀ ਡਜ਼ਨਟ ਮੀਨ। ਪਰ ਯਹਾਂ ਪੇ ਇੱਕ ਨੋਰਮ ਐਸਾ ਬਣ ਗਿਆ ਹੈ ਕਿ ਬੰਦੇ ਨੇ ਅਗਰ ਇਹ ਬੋਲਾ, ਬੰਦੇ ਨੇ ਅਗਰ ਹੱਥ ਐਸੇ ਉਠਾਇਆ, ਹਿੱਟ ਕੀਆ ਨਹੀਂ ਕੀਆ, ਦੈਟ ਮੀਨਸ ਦਿਸ ਐਂਡ ਹੋਤਾ ਕਿਆ ਇਸ ਕੀ ਵਜ੍ਹਾ ਸੇ ਜੋ ਬੰਦਾ ਸੁਧਰ ਸਕਤਾ ਹੈ, ਜਿਸ ਬੰਦੇ ਮੇਂ ਰਿਫੋਰਮ ਕਰ ਸਕਤੇ ਹੈ, ਹੀ ਔਰ ਸ਼ੀ ਐਂਡਸ ਅਪ ਬਿਕਮਿੰਗ ਕ੍ਰਿਮੀਨਲ। ਜੋ ਕਿ ਹਮਾਰੇ ਕੰਟਰੀਜ਼ ਮੇਂ ਨਹੀਂ ਹੋਤਾ। ਹਮਾਰੇ ਕੰਟਰੀਜ਼ ਮੇਂ ਕਿਆ ਹੋਤਾ ਹੈ, ਘਰ ਕੇ ਬਜ਼ੁਰਗ, ਗਾਂਵ ਕੇ ਬਜ਼ੁਰਗ, ਦੋ ਮਿਲਾ ਕੇ ਬਿਠਾ ਕੇ ਉਸਕੋ ਸਮਝਾਤੇ, ਉਸਕੋ ਸਮਝਾਤੇ, ਬਾਤੇ ਕਾਫੀ ਸੋਲਵ ਹੋ ਜਾਤੀ। ਦੈਟ ਥਿੰਗ ਇਜ਼ ਮਿਸਿੰਗ ਇਨ ਕੈਨੇਡਾ। ਆਈ ਐਮ ਪ੍ਰੀਟੀ ਸ਼ੋਰ ਦਿਸ ਸ਼ੁੱਡ ਬੀ ਇੰਕਲੂਡਿਡ, ਸਿੰਸ ਸਪੈਸ਼ਲੀ ਬ੍ਰੈਂਪਟਨ ਪੀਲ ਰੀਜਨ ਮੇਂ ਯੂ ਹੈਵ ਲੋਟ ਆਫ ਇੰਡੀਅਨ ਕਮਿਊਨਿਟੀ ਫਰੋਮ ਦਿਸ ਸੈਕਟਰ।
ਥੈਂਕ ਯੂ ਬ੍ਰਦਰ, ਥੈਂਕ ਯੂ। ਇਟਸ ਬਹੁਤ ਵਧੀਆ ਸੁਝਾਅ ਜਿਹੜਾ ਤੁਹਾਡੇ ਵੱਲੋਂ ਦਿੱਤਾ ਗਿਆ। ਨੈਕਸਟ ਕਾਲ ਦੇ ਉੱਤੇ ਚੱਲਦੇ ਹਾਂ ਜੀ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ।
ਹਾਂਜੀ, ਬੜਾ ਐਕਚੁਅਲੀ ਨਾ ਪੁਲਿਸ ਤੇ ਉਡੀਕਣ ਦੀ ਹੁੰਦੀ ਆ ਵੀ ਸਾਨੂੰ ਮੌਕਾ ਮਿਲੇ ਵੀ ਆਪਾਂ ਗੋਲੀ ਚਲਾਈਏ। ਦੇਖੋ ਉੱਥੋਂ ਨਾਈਫ ਆ ਤੇ ਪੁਲਿਸ ਕਾਹਦੀ ਹੈ ਵੀ ਇੱਕ ਨਾਈਫ ਵਾਲੇ ਬੰਦੇ ਨੂੰ ਨੀ ਫੜ ਸਕਦੀ? ਜਦੋਂ ਮੈਂ ਸੋਚਿਆ ਨਾ ਗੋਲੀ ਚਲਾਉਣੀ ਸੀ, ਪਹਿਲੀ ਗੋਲੀ ਕਿੱਥੇ ਮਾਰੀ? ਉਹਦੇ ਘੱਟੋ ਘੱਟ ਲੱਤ ਦੇ ਮਾਰੋ ਜਾਂ ਉਹਦੇ ਹੱਥ ਦੇ ਮਾਰੋ। ਤੁਹਾਡਾ ਕਾਹਦੇ ਵਾਸਤੇ ਤੁਹਾਨੂੰ ਟ੍ਰੇਨਿੰਗ ਦਿੱਤੀ ਜਾਂਦੀ? ਤੁਹਾਡੇ ਨਿਸ਼ਾਨ ਦੇ ਛੱਤੇ ਲੱਗਦੇ ਆ।
ਹਾਂਜੀ,
ਹੋਰ ਕੁਛ ਨੀ, ਰਿਫੋਰਮ ਹੋਣਾ ਬਹੁਤ ਜ਼ਰੂਰੀ ਹੈ। ਜਦ ਐਸ ਆਈ ਯੂ ਜੋ ਵੀ ਨਵੀਂ ਬਣਨੀ ਚਾਹੀਦੀ ਹੈ, ਉਹਦੇ ਵਿੱਚ ਡਿਫਰੈਂਟ ਡਿਫਰੈਂਟ ਨੈਸ਼ਨੈਲਿਟੀ ਦੇ ਲੋਕ ਜਿਹੜੇ ਆ ਲੈਣੇ ਚਾਹੀਦੇ ਆ, ਨਾਟ ਫਰੋਮ ਓਨਲੀ ਵਨ ਕਮਿਊਨਿਟੀ, ਤਾਂ ਕਿ ਜਿਸ ਤਰ੍ਹਾਂ ਇੱਕ ਟੀਮ ਬਣੇ ਜਿਹਦੇ ਵਿੱਚ ਸਿੱਖ ਵੀ ਆ, ਕੋਈ ਮੁਸਲਿਮ ਵੀ ਆ, ਹਿੰਦੂ ਵੀ ਆ, ਕ੍ਰਿਸਚਨ ਵੀ ਆ, ਮਿਕਸ ਹੋਣੇ ਚਾਹੀਦੇ। ਤੇ ਫਿਰ ਉਹ ਬਾਹਰ ਜਿਹੜੀ ਹੈਗੀ ਆ ਕੋਈ, ਮੈਂ ਮਤਲਬ ਵੀ ਇਸ ਤਰ੍ਹਾਂ ਦਾ ਹਿਸਾਬ ਹੋਣਾ ਚਾਹੀਦਾ ਕਿ ਕੋਈ ਡਿਸਕ੍ਰਿਮੀਨੇਸ਼ਨ ਨਾ ਹੋਵੇ, ਸਾਰਿਆਂ ਦੀ ਓਪੀਨੀਅਨ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ।
ਮੈਂ ਬਿਲਕੁਲ ਸਹਿਮਤ ਹਾਂ। ਪਰ ਇਹ ਜਿਹੜੇ ਲੋਕ ਤੁਸੀਂ ਕਿਹਾ ਹੈ ਕਿ ਵੱਖ ਵੱਖ ਕਮਿਊਨਿਟੀ ਦੇ ਵਿੱਚੋਂ ਹੋਣੇ ਚਾਹੀਦੇ ਆ, ਪਰ ਉਹ ਕੋਕੋਨਟ ਨਹੀਂ ਹੋਣੇ ਚਾਹੀਦੇ ਕਿ ਬਾਹਰੋਂ ਤੁਸੀਂ ਸੋਚਦੇ ਹੋ ਕਿ ਬਰਾਊਨ ਅਤੇ ਅੰਦਰੋਂ ਉਹ ਚਿੱਟੇ। ਅਸੀਂ ਇਹੋ ਜਿਹੇ ਕੁਝ ਪੁਲਿਸ ਬੋਰਡ ਦੇ ਵਿੱਚ ਅਹੁਦੇਦਾਰ ਦੇਖ ਚੁੱਕੇ ਹਾਂ, ਉਹਨਾਂ ਨੂੰ ਵਾਰ ਵਾਰ ਰਿਕੁਐਸਟਾਂ ਕਰ ਚੁੱਕੇ ਹਾਂ, ਬਟ ਦੇ ਟਰਨ ਆਊਟ ਟੂ ਬੀ ਏ ਕੋਕੋਨਟ, ਲਾਈਕ ਬਾਹਰੋਂ ਤੁਹਾਡੇ ਵਰਗੇ ਦੇਖਦੇ ਨੇ ਅਤੇ ਅੰਦਰੋਂ ਉਹਨਾਂ ਦੇ ਅੰਦਰ ਵੀ ਸਾਡੇ ਪ੍ਰਤੀ ਕੁੜੱਤਨ ਭਰੀ ਪਈ ਹੈ ਵੀ ਇਹ ਕੀ ਇਹ ਪੇਂਡੂ ਉੱਠ ਕੇ ਆ ਗਏ ਅਤੇ ਇੱਥੇ ਕੈਨੇਡਾ 'ਚ ਅਤੇ ਇਹ ਕਿਹੜੀਆਂ ਗੱਲਾਂ ਕਰਦੇ ਨੇ ਸਾਡੇ ਨਾਲ ਆਈ। ਸੋ ਉਹਦੇ ਵਿੱਚ ਵੀ ਜਿਹੜੇ ਸੁਹਿਰਦ ਬੰਦੇ ਨੇ ਜਿਹੜੇ ਪ੍ਰੂਵਨ ਹੋਣ ਕਮਿਊਨਿਟੀ ਦੇ ਵਿੱਚ ਕਿ ਯੈਸ ਇਹਨਾਂ ਦੇ ਅੰਦਰ ਪੈਸ਼ਨ ਹੈ ਕਮਿਊਨਿਟੀ ਦੇ ਲਈ ਕੁਛ ਕੰਮ ਕਰਨ ਦਾ, ਇਹਨਾਂ ਦੇ ਅੰਦਰ ਪੈਸ਼ਨ ਹੈ ਇੱਕ ਕਮਿਊਨਿਟੀ ਅਤੇ ਇੱਕ ਮੇਨ ਸਟ੍ਰੀਮ ਦੇ ਅੰਦਰ ਇੱਕ ਬ੍ਰਿਜ ਬਣਨ ਦਾ, ਇੱਕ ਗੈਪ ਫਿਲ ਕਰਨ ਦਾ, ਉਹ ਲੋਕ ਆ ਜਿਹੜੇ ਉਹ ਇੱਥੇ ਆਉਣੇ ਚਾਹੀਦੇ ਆ, ਨਾ ਕਿ ਜੇ ਕਿ ਕੋਈ ਚੰਗਾ ਬਿਜ਼ਨਸਮੈਨ ਆ ਜਾਂ ਕਿਸੇ ਚੰਗੇ ਅਹੁਦੇ 'ਤੇ ਰਹਿ ਚੁੱਕਿਆ ਜਾਂ ਕਿਸੇ ਚੰਗੀ ਪੋਜੀਸ਼ਨ 'ਤੇ ਰਹਿ ਚੁੱਕਿਆ, ਉਸ ਨੂੰ ਬਣਾ ਦਿਓ, ਉਹ ਅੰਦਰੋਂ ਕੋਕੋਨਟ ਹੈ। ਅਗਲੀ ਕਾਲ ਦੇ ਉੱਤੇ ਚੱਲਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ
ਵਿੱਚ।
ਸਤਿ ਸ੍ਰੀ ਅਕਾਲ ਜੀ, ਆਪਣਾ ਇਹ ਲਾਸਟ ਹੀ ਕਾਲ ਹੋਵੇਗੀ ਤੁਹਾਡੀ, ਸੋਰੀ ਕਿ ਸਾਰੀਆਂ ਕਾਲਾਂ ਸਾਡੀਆਂ ਇਸ ਸਮੇਂ ਬਿਜ਼ੀ ਨੇ, ਪਰ ਤੁਹਾਡੀ ਇਹ ਲਾਸਟ ਕਾਲ ਹੋਵੇਗੀ, ਸਾਡਾ ਸਮਾਂ ਇਸ ਸਮੇਂ ਸਮਾਪਤੀ ਵਾਲਾ, ਨੈਕਸਟ ਪ੍ਰੋਗਰਾਮਾਂ ਦੇ ਵਿੱਚ ਆਮ ਸ਼ੋਰ ਕਿ ਇਹ ਜ਼ਰੂਰ ਸਾਰੀ ਦਿਨ ਸਾਰਾ ਦਿਨ ਚੱਲਦਾ ਰਹੇਗਾ, ਔਰ ਮੇਨ ਜੋ ਜਿਸਤ ਹੈ ਇਸ ਮਾਮਲੇ ਦੀ ਉਹ ਤੁਹਾਨੂੰ ਸਾਰੀ ਤੁਹਾਡੇ ਸਾਹਮਣੇ ਰੱਖ ਦਿੱਤੀ ਹੈ ਕਿ ਆਹ ਮਾਮਲਾ ਇਸ ਸਮੇਂ ਐੱਸ ਆਈ ਯੂ ਦਾ ਕੀ ਰੋਲ ਹੈ, ਪਬਲਿਕ ਇਨਕੁਆਇਰੀ ਕੀ ਹੋ ਸਕਦੀ ਹੈ ਅਤੇ ਹੋਰ ਕੀ ਕੇਸ 'ਤੇ ਕਿਸ ਤਰ੍ਹਾਂ ਇਸ ਨੂੰ ਮੂਵਮੈਂਟ ਨੂੰ ਅੱਗੇ ਲਾਇਆ ਜਾ ਸਕਦਾ। ਸੋ ਬਾਕੀ ਤੁਸੀਂ ਆਉਣ ਵਾਲੇ ਪ੍ਰੋਗਰਾਮਾਂ 'ਚ ਗੱਲ ਕਰਦੇ ਰਹਿਣਾ, ਲੇਕਿਨ ਆਹ ਲਾਸਟ ਕਾਲ ਆ ਜਿਹੜੀ ਮੈਂ ਲਵਾਂਗਾ ਜੀ, ਸਵਾਗਤ ਹੈ ਪ੍ਰੋਗਰਾਮ 'ਚ। ਹਾਂਜੀ, ਗੋ ਐਡ ਪਲੀਜ਼। ਲਾਈਨ ਡਰੋਪ ਕਰਕੇ ਹੋਰ ਲੈ ਲੈਂਦੇ ਹਾਂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹੈਲੋ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਜੀ।
ਦੇਖੋ ਜੀ, ਸ਼ਰੇਆਮ ਧੱਕਾ ਆ ਇਹਦਾ ਤਾਂ ਆਪਾਂ ਸੇਫ ਹੀ ਨੀਗੇ, ਇਹਦਾ ਜਦੋਂ ਵੀ ਜੇਕਰ ਪੁਲਿਸ ਕੋਈ ਸੱਦ ਰਹੇ ਆ, ਮਤਲਬ ਜੇ ਪੁਲਿਸ ਸੱਦਣਾ ਤਾਂ ਵੀ ਆਪਣੀ ਮੌਤ ਨੂੰ ਬੁਲਾਉਣ ਦੇ ਬਰਾਬਰ ਹੈ, ਰਾਈਟ? ਇੱਕ ਤਰ੍ਹਾਂ ਮੇਰੇ ਤੁਸੀਂ ਦੱਸੋ ਵੀ ਇਹ ਰੇਜ਼ਰ ਨੂੰ ਹੈਗੀ ਇਹਦੇ ਵਿੱਚ
ਜੀ,
ਠੀਕ ਹੈ ਜੀ। ਮੈਂ ਤਾਂ ਇਹੀ ਕਹਿੰਦਾ ਵੀ ਬਹੁਤ ਮਾੜੀ ਗੱਲ ਹੈ ਕਿ 12 ਸਾਲ ਦੇ ਬਜ਼ੁਰਗ ਨੂੰ ਉਹ ਵੀ ਗਨ ਮਾਰਨੀ,
ਸਮਾਪਤੀ ਵਾਲਾ ਇਸਮੇ 9:56 ਜਿਹੜੇ ਹੋ ਚੁੱਕੇ ਨੇ, ਕੁਝ ਸੈਕਿੰਡ ਸਾਡੇ ਬਾਕੀ ਨੇ ਇਸ ਪ੍ਰੋਗਰਾਮ ਦੇ ਵਿੱਚ। ਸੋ ਪ੍ਰੋਗਰਾਮ ਖਬਰ ਸਾਥ ਦੱਸਦੀਏ ਕਿ ਅਗਰ ਨਾਇਗਰਾ ਫਾਲ ਦੇ ਏਰੀਆ ਦੇ ਵਿੱਚ ਤੁਸੀਂ ਘਰ ਬੁੱਕ ਕਰਵਾਉਣਾ ਚਾਹੁੰਦੇ ਹੋ, ਬਹੁਤ ਗੁੱਡ ਅਪਰਚੁਨਿਟੀ ਆਈ ਹੈ, $5,29,900 ਦਾ ਘਰ ਆ ਜਿਹੜਾ ਬੁੱਕ ਹੋ ਰਿਹਾ, ਬਿਲਕੁਲ ਲੰਡੀਜ਼ ਲੇਨ ਦੇ ਉੱਤੇ, 1712 square feet, 3 bedroom ਦਾ ਡਿਟੈਚ ਘਰ ਹੈ ਇਹ, ਔਰ 2021 ਦੇ ਐਂਡ ਅਤੇ 2022 ਤੱਕ ਇਹਨਾਂ ਘਰਾਂ ਦੀ ਕਲੋਜ਼ਿੰਗ ਜਾਣੀ ਹੈ। ਸੋ ਇਹ ਘਰ ਖਰੀਦਣ ਦੇ ਲਈ, ਬੁੱਕ ਕਰਵਾਉਣ ਦੇ ਲਈ ਤੁਸੀਂ ਕਾਲ ਕਰ ਲੈਣੀ 416-877-6464, 416-877-6464, $45,000 ਤੁਸੀਂ ਦੇਣਾ ਹੈ 5 ਮਹੀਨਿਆਂ ਦੇ ਅੰਦਰ ਡਾਊਨ, ਅਤੇ ਬਾਕੀ ਬੋਨਸ ਇਨਸੈਂਟਿਵ ਤੁਸੀਂ ਲੈ ਸਕਦੇ ਹੋ। ਸੋ $5,39,000 ਤੋਂ ਇਹਨਾਂ ਘਰਾਂ ਦੀ ਪ੍ਰਾਈਸ ਸ਼ੁਰੂ ਹੋ ਕੇ $6,36,000 ਤੱਕ ਜਾਂਦੀ ਹੈ, 416-970-5005 ਜਾਂ ਫਿਰ 416-877-6464 8776464 ਤੇ ਆ ਗਿਆ। ਫਿਰ ਮਿਲਦੀ ਉਮੀਦ ਦੇ ਨਾਲ, ਸਤਿ ਸ੍ਰੀ ਅਕਾਲ।
The views expressed on the preceding program may not necessarily be those of the owner or management of WTOR radio station.
मम्मी जी नमस्ते, पैसे मिल गए?
जीती रहे। हाँ हाँ बेटा, इस बार सैलरी जल्दी मिल गई क्या?
नहीं माँ, जूम किए हैं।
जूम बोले तो?
जूम बोले तो फास्ट एंड रिलायबल मनी ट्रांसफर।
अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब इंडिया पैसे भेजिए सिर्फ चंद क्लिक्स के जरिए।
जूम, अब PayPal सर्विस, तेज, सहल और सुरक्षित मनी ट्रांसफर।
ट्रक का बिजनेस शुरू किया है, अब ऑयल चेंज सर्विस और रिपेयर के लिए कहाँ जाऊँ?
आपको जाना होगा अकाल ट्रक लीव पर, ड्राइव थ्रू ऑयल चेंज और ट्रक वॉश, रिपेयर, टायर सर्विस, फास्ट एंड क्वालिटी सर्विस के लिए No. 1 ट्रक सर्विस शॉप, सर्विंग कम्युनिटी फॉर मेनी इयर्स।
जरा अकाल ट्रक लीव का एड्रेस तो बताएं।
आपको जाना होगा ऑन 1776 मायर साइड ड्राइव मिसिसागा पे, और कॉल जेस ऑन 416-889-0303 या राजा को 416-953-9162।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहने और हाथों को बार बार धोते रहें। यदि आप चिंतित हैं कि आपको कोविड-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
ब्रैम्पटन शहर से खास पैगाम, 10 से ज्यादा अफराद का इज्तमा न करें और न इसमें हिस्सा लें, इसलिए कि घर पर या बाहर 10 अफराद की ज्यादा से ज्यादा इजाजत है। ट्रांजिट पर या बाहर जाएं या ग्रोसरी स्टोर पर नॉन मेडिकल मास्क पहनें और फासला रखें। पार्क या बंद खेल की सहूलतें हों या आउटडोर फिटनेस का सामान जो अभी बंद है इस्तेमाल न करें। आपको कम से कम $500 का जुर्माना हो सकता है। 311 पर कॉल करें या brampton.ca/covid19 पर जाकर मजीद मालूम हासिल करें।
डाइवोर्स या कस्टडी दी लड़ाई जिंदगी दी सब तो औखी लड़ाई हुंदी है, क्योंकि तुसी उस शख्स नाल लड़ रहे हुंदे हो जिस नाल तुहाडा घर परिवार ते तुहाडे बच्चे सांझे ने। उस वक्त कई सवाल उठते ने।